ਸਿਰਜਣ ਗੁਰੂ ਬਰ ਸ੍ਰੀ ਹਰਿ ਗੋਬਿੰਦ ਸ੍ਰੀ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਦਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਇਸੀ ਰੀਤ ਸਿੱਖ ਸੰਗਤਾਂ ਨਿਤ ਪ੍ਰਤ ਦਰਸ਼ਨ ਆਏ ਦੇਸ਼ ਬਦੇਸ਼ਨ ਕੇ ਬਿਖੈ ਜਿਉਂ ਜਿਉਂ ਸਤਿਗੁਰ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ ਪਿਛਲੇ ਪੈਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਗੁਰੂ ਦਰਬਾਰ ਵਿੱਚ ਹੋਈ ਹੋਈ ਹੈ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਵਾਲੀ ਹੱਥ ਪਲਦੇ ਰਾਖੇ ਲੋਕ ਪਰਲੋਕ ਦੇ ਸਹਾਇਕ ਕਰਨਾ ਵਿਧਾਨ ਚਾਵਲ ਛੱਤਰ ਤੱਕ ਦੇ ਮਾਲਕ ਇਹਨਾਂ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰੂ ਸਵਾਰਿਆਂ ਦੀ ਰਸ ਭਿੰਨੀ ਰਸਨਾ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਤਸੰਗੀ ਜਨਾਂ ਨੇ ਸਰਵਣ ਕੀਤੇ ਲਾਹਾ ਪ੍ਰਾਪਤ ਕੀਤਾ ਹੈ ਜੀ। ਕੁਝ ਸਮਾਂ ਸਾਧ ਸੰਗਤ ਪ੍ਰਾਪਤ ਹੋਇਆ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਨ ਕਰਵਾਉਣ ਦਾ ਆਓ ਮਾਨਸਿਕ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਵਿੱਚੋਂ ਪਵਿੱਤਰ ਕੌਤਕ ਸਰਵਣ ਕਰੀਏ ਲਾਹਾ ਪ੍ਰਾਪਤ ਕਰੀਏ। ਅੱਜ ਸਾਧ ਸੰਗਤ ਸੰਗਰਾਂਦ ਗੁਰੂ ਕੇ ਸਿੱਖਾਂ ਵੱਲੋਂ ਮਨਾਈ ਜਾ ਰਹੀ ਹੈ ਜੇਠ ਦੇ ਮਹੀਨੇ ਦਾ ਅੱਜ ਸਾਧ ਸੰਗਤ ਪਹਿਲਾ ਦਿਨ ਪ੍ਰਾਰੰਭ ਹੋਇਆ। ਸਤਿਗੁਰੂ ਜੀ ਦੇ ਵਚਨ ਨੇ ਹਰ ਜੇਠ ਜੁੜੰਦਾ ਲੋੜੀਆ ਜਿਸ ਅੱਗੇ ਸਭ ਨਵੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭੂ ਨੂੰ ਲੱਗਾ ਨਾ ਹੀ ਸਨ ਰੰਗ ਸਭੇ ਨਾਰਾਇਣ ਜੇਤੇ ਮਨ ਭਾਵਨ। ਜੇਠ ਦਾ ਮਹੀਨਾ ਸਾਧ ਸੰਗਤ ਸਫਲਾ ਕਰਨਾ ਤੇ ਆਪਣੇ ਇਸ਼ਟ ਨੂੰ ਆਪਣੇ ਗੁਰੂ ਨੂੰ ਨਮਸਕਾਰ ਕੀਤੀ ਜਾਵੇ। ਹਰ ਬੰਦਾ ਸਾਧ ਸੰਗਤ ਆਪਣੇ ਜੀਵਨ ਵਿੱਚ ਕਿਹੜੀ ਪ੍ਰਸੰਨਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਜੁੜਦਾ, ਕੋਈ ਦੇਵੀ ਦੇਵਤਿਆਂ ਨਾਲ ਜੁੜਦਾ, ਕੋਈ ਆਪਣੇ ਅਮੀਰ ਰਿਸ਼ਤੇਦਾਰਾਂ ਦਾ ਆਸਰਾ ਲੈਂਦਾ, ਕੋਈ ਧੀਆਂ ਪੁੱਤਰਾਂ ਨਾਲ, ਕੋਈ ਕਿਤੇ ਜਾ ਕੇ, ਕੋਈ ਕਿਤੇ ਜਾ ਕੇ, ਕੋਈ ਤੀਰਥਾਂ ਨਾਲ, ਕੋਈ ਨਦੀ ਦੇ ਕਿਨਾਰੇ ਤੇ, ਕੋਈ ਪਹਾੜਾਂ ਦੀਆਂ ਚੋਟੀਆਂ ਤੇ, ਕੋਈ ਆਸ਼ਰਮਾਂ ਵਿੱਚ ਜਾਂਦਾ ਸਾਧ ਸੰਗਤ ਜ਼ਰੂਰ ਹੈ ਬੰਦਾ ਆਪਣੇ ਮਨ ਦੀ ਪ੍ਰਸੰਨਤਾ ਲਈ। ਕਿਤੇ ਨਾ ਕਿਤੇ ਸਾਰੇ ਜਾਂਦੇ ਨੇ, ਪਰ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਭਾਈ ਗੁਰਮੁਖ ਉਹਨਾਂ ਨਾਲ ਜੁੜਨ ਤੋਂ ਬਾਅਦ ਤੁਹਾਡੇ ਮਨ ਦੀ ਇਕਾਗਰਤਾ ਤਾਂ ਕੀ ਬਣਨੀ ਹੈ, ਮਨ ਦਾ ਖੰਡਾ ਤਾਂ ਕੀ ਦੂਰ ਹੋਵੇਗਾ। ਮਨ ਨੇ ਆਪਣਾ ਸੁਭਾਅ ਹੀ ਕਦੇ ਵਾਸਤੇ ਨਹੀਂ ਬਦਲਣਾ। ਜੇ ਜੁੜਨਾ ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਵੰਨ ਕਹਿੰਦੇ ਹਰੀ ਜਿਹੜਾ ਉਹਦੇ ਚਰਨਾਂ ਨਾਲ ਜੁੜੋ, ਜਿਸ ਅੱਗੇ ਸਾਰੇ ਹੀ ਨਹੀਂ ਆਉਂਦੇ ਨੇ, ਵੱਡੇ ਵੱਡੇ ਅਵਤਾਰ ਪੈਗੰਬਰ ਔਲੀਏ ਵਾਲੀ ਜਿਹੜੇ ਸਾਧ ਸੰਗਤ ਸੰਸਾਰ ਦੇ ਲੋਕਾਂ ਵਾਸਤੇ ਪੂਜਨੀਕ ਬਣ ਗਏ, ਉਸ ਪਰਮਾਤਮਾ ਨੂੰ ਉਹ ਵੀ ਨਮਸਕਾਰਾਂ ਕਰਦੇ ਆ। ਇਸ ਕਰਕੇ ਕਹਿੰਦੇ ਗੁਰਮੁਖੋ ਤੁਸੀਂ ਉਸ ਅਕਾਲ ਪੁਰਖ ਨੂੰ ਪਰਮੇਸ਼ਰ ਨੂੰ ਹੀ ਧਿਆਵੋ, ਜੇ ਉਹਦੇ ਪੱਲੇ ਨਾਲ ਲੱਗ ਜਾਵੋਗੇ, ਉਹਦੀ ਓਟ ਲੈ ਲਵੋਗੇ, ਤੇ ਫਿਰ ਤੁਹਾਨੂੰ ਬੰਨ ਕੇ ਸਾਧ ਸੰਗਤ ਜਾਮ ਆਪਣੇ ਅੱਗੇ ਲਾ ਕੇ ਨਹੀਂ ਲਿਜਾ ਸਕਦਾ। ਹਰ ਸੱਜਣ ਦਾਵਣ ਲੱਗਿਆ, ਦਾਵਣ ਪੱਲੇ ਨੂੰ ਕਹਿੰਦੇ ਆ। ਹਰੀ ਸਾਧ ਸੰਗਤ ਅਸਲ ਵਿੱਚ ਸਾਡਾ ਸੱਜਣ ਹੈ ਜੇ ਆਪਾਂ ਸਮਝ ਲਈਏ ਤੇ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸਨ। ਸੱਜਣ ਉਹ ਹੈ ਸਾਧ ਸੰਗਤ ਜਿਹੜਾ ਲੇਖੇ ਵੇਲੇ ਵੀ ਕੋਲ ਖੜਾ ਦਿਸੇ। ਦੁਨੀਆਂ ਦੇ ਸੱਜਣ, ਦੁਨੀਆਂ ਦੀਆਂ ਮਿੱਤਰਤਾਈਆਂ, ਦੁਨੀਆਂ ਦੇ ਸੰਬੰਧ, ਦੁਨੀਆਂ ਦਾ ਮੋਹ, ਦੁਨੀਆਂ ਦਾ ਪਿਆਰ ਦੁਨੀਆਂ ਵਿੱਚ ਸਾਥ ਦਿੰਦਾ ਬਹੁਤੀ ਵਾਰ ਤਾਂ ਦੁਨੀਆਂ ਵਿੱਚ ਹੀ ਜਵਾਬ ਦੇ ਦਿੰਦਾ, ਪਰ ਜੇ ਸਾਥ ਵੀ ਦੇਵੇਗਾ ਤੇ ਸਿਰਫ ਉਦੋਂ ਤੱਕ ਜਦੋਂ ਤੱਕ ਸਰੀਰ ਕਰਕੇ ਲੁਕਾਈ ਵਿੱਚ ਬੰਦਾ ਹੈ। ਸਰੀਰ ਛੱਡਿਆ ਉਦੋਂ ਬਾਅਦ ਸਾਧ ਸੰਗਤ ਫਿਰ ਕੋਈ ਸਾਥ ਦੇਣ ਨੂੰ ਸਮਰੱਥ ਨਹੀਂ। ਪਰ ਮਹਾਰਾਜ ਦਾ ਪੱਲਾ ਜੇ ਆਪਾਂ ਸਾਧ ਸੰਗਤ ਫੜ ਲਵਾਂਗੇ ਤੇ ਹਜ਼ੂਰ ਦੇ ਵਚਨ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਮਾਤਾ ਦੇ ਸਾਧ ਸੰਗਤ ਉਦਰ ਪੇੜ ਤੋਂ ਜਠਰ ਅਗਨੀ ਤੋਂ ਲੈ ਕੇ ਪ੍ਰਲੋਕ ਤੱਕ ਸਹਾਇਤਾ ਕਰਨ ਵਾਲਾ ਜੇ ਕੋਈ ਹੈ ਤੇ ਉਹ ਅਕਾਲ ਪੁਰਖ ਵਾਹਿਗੁਰੂ, ਉਹ ਸੱਜਣਤਾ ਹੀ ਨਿਭਾਉਂਦਾ ਜੇ ਕੋਈ ਉਹਨੂੰ ਆਪਣਾ ਜਾਣੇ ਦੇ। ਹਰ ਸੱਜਣ ਦਾ ਆਉਣ ਲੱਗਿਆ ਕਿਸੇ ਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ। ਮੋਤੀ ਤੇ ਮਾਣਕ ਬੜੇ ਕੀਮਤੀ ਗਿਣੇ ਗਏ ਪਰ ਮਹਾਰਾਜ ਕਹਿੰਦੇ ਨੇ ਅਸਲ ਵਿੱਚ ਪਰਮਾਤਮਾ ਦਾ ਨਾਮ ਸਾਧ ਸੰਗਤ ਸਭ ਤੋਂ ਵੱਧ ਕੀਮਤੀ ਹੈ। ਕੀਮਤੀ ਵੀ ਆਪਾਂ ਨਾ ਕਹੀਏ ਅਮੋਲਕ ਕਹੀਏ, ਜਿਹਦਾ ਮੁੱਲ ਦੱਸਿਆ ਨਹੀਂ ਜਾ ਸਕਦਾ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਲੋਕ ਪ੍ਰਲੋਕ ਵਿੱਚ ਸਹਾਇਤਾ ਕਰ ਸਕਦਾ ਹੈ। ਤੇ ਫਿਰ ਮਹਾਰਾਜ ਦੇ ਵਚਨ ਅੱਗੇ ਚੱਲ ਕੇ ਇਸੇ ਪੌੜੀ ਵਿੱਚ ਉਹ ਕਹਿੰਦੇ ਨੇ ਆਪਣ ਲਈ ਆ ਜੇ ਮਿਲਿਆ ਵਿਛੜ ਕਿਉਂ ਰੋਵਨ। ਜੇ ਆਪਣੀ ਚਤਰਾਈ ਨਾਲ ਆਪਣੀ ਸਿਆਣਪ ਨਾਲ ਪਰਮਾਤਮਾ ਦੀ ਬਖਸ਼ਿਸ਼ ਮਿਲਦੀ ਹੋਵੇ ਤੇ ਲੋਕ ਉਹਦੇ ਨਾਲ ਵਿਛੜ ਕੇ ਰੋਣ ਕਿਉਂ, ਜੂਨਾਂ ਵਿੱਚ ਪੈ ਕੇ ਦੁੱਖ ਕਿਉਂ ਭੋਗਣ, ਵਿਛੋੜੇ ਦੇ ਕਸ਼ਟ ਕਿਉਂ ਸਹਾਰਨ। ਜੇ ਆਪਣੀ ਸਿਆਣਪ ਨਾਲ ਉਹ ਮਿਲ ਜਾਂਦਾ ਹੋਵੇ, ਜੇ ਮਨ ਦੀ ਚਤਰਾਈ ਤੇ ਬੁੱਧੀ ਦੀਆਂ ਸਾਧ ਸੰਗਤ ਉਕਤੀਆਂ ਜੁਕਤੀਆਂ ਨਾਲ ਰੱਬ ਮਿਲਦਾ ਹੋਵੇ ਤੇ ਵਿਛੜ ਕੇ ਕੋਈ ਦੁੱਖ ਨਾ ਪ੍ਰਾਪਤ ਕਰੇ। ਪਰ ਕਹਿੰਦੇ ਨੇ ਆਪਣੀ ਚਤਰਾਈ ਨਾਲ ਨਹੀਂ, ਉਹਦੀ ਕਿਰਪਾ ਨਾਲ ਉਹਦੀ ਬਖਸ਼ਿਸ਼ ਨਾਲ ਸਾਧ ਸੰਗਤ ਉਹਦੇ ਨਾਲ ਮਿਲਾਪ ਹੁੰਦਾ ਹੈ। ਇਹ ਵਿਛੋੜੇ ਦਾ ਦੁੱਖ ਤੁੱਟਦਾ ਹੀ ਤਾਂ ਜੇ ਉਹ ਰਹਿਮਤ ਕਰੇ ਤੇ ਉਹ ਰਹਿਮਤ ਸਾਧ ਸੰਗਤ ਤਾਂ ਕਰਦਾ ਜੇ ਉਹਦੇ ਕੋਲੋਂ ਮਿਹਰ ਮੰਗੀ ਜਾਵੇ। ਉਹ ਹੈ ਤਾਂ ਮਿਹਰਾਂ ਦਾ ਸਾਈਂ, ਮਿਹਰਾਂ ਦਾ ਦਾਤਾ, ਉਹ ਮਿਹਰ ਕਰਨੇ ਹਾਰ ਹੈ। ਪਰ ਜੇ ਆਪਾਂ ਉਹਦੇ ਕੋਲੋਂ ਮਿਹਰ ਮੰਗੀਏ ਤੇ ਜੇ ਉਹਦੀ ਕਿਰਪਾ ਮੰਗੀਏ, ਉਹਦੀ ਬਖਸ਼ਿਸ਼ ਮੰਗੀਏ, ਨਾਮ ਦਾ ਕਿਣਕਾ ਸਾਨੂੰ ਮਿਲੇ ਤੇ ਫਿਰ ਸਾਧ ਸੰਗਤ ਸਾਡਾ ਸਾਰਾ ਜੀਵਨ ਸਫਲ ਹੈ। ਇਸ ਕਰਕੇ ਜਿਹਨਾਂ ਨੇ ਜੇਠ ਦਾ ਮਹੀਨਾ ਸਫਲਾ ਕਰਨਾ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 12 ਪੌੜੀਆਂ ਦੁਆਰਾ ਸਾਧ ਸੰਗਤ 12 ਮਹੀਨਿਆਂ ਦਾ ਪਵਿੱਤਰ ਉਪਦੇਸ਼ ਬਖਸ਼ਿਆ ਭਈ ਸਾਰੇ ਆਪਣੇ ਸਾਲ ਨੂੰ ਆਪਣੀ ਸਾਰੀ ਉਮਰ ਨੂੰ ਸਫਲਾ ਕਰਨ ਵਾਸਤੇ ਇਸ ਉਪਦੇਸ਼ ਅਨੁਸਾਰ ਆਪਣਾ ਜੀਵਨ ਜੀਵੋ। ਚੇਤ ਤੋਂ ਲੈ ਕੇ ਫਗਣ ਤੱਕ ਸਾਧ ਸੰਗਤ ਇੱਕ ਇੱਕ ਪੌੜੀ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੀਵਨ ਜਾਚ ਸਿਖਾਈ ਹੈ। ਪਹਿਲੀ ਪੌੜੀ ਮੰਗਲ ਦੀ ਤੇ ਅਖੀਰ ਦੀ ਫਲਾਦੇਸ਼ ਦੀ, 14 ਪੌੜੀਆਂ ਮਾਝ ਰਾਗ ਵਾਲੇ 12 ਮਹਾਂ ਦੀਆਂ। ਉਹਦੇ ਵਿੱਚੋਂ ਸਾਧ ਸੰਗਤ ਤੁਹਾਡੇ ਨਾਲ ਸੰਖੇਪ ਜੇ ਵਿਚਾਰ ਕੀਤੀ ਹੈ, ਕਿਉਂ ਆਪਾਂ ਕਥਾ ਸਾਧ ਸੰਗਤ ਲੜੀਵਾਰ ਕਰਨੀ ਹੈ ਤੇ ਗੁਰਮੁਖਾਂ ਨੇ ਜਿਵੇਂ ਸਾਧ ਸੰਗਤ ਤੁਹਾਡੇ ਨਾਲ ਇਹ ਵਿਚਾਰ ਪਹਿਲਾਂ ਸਾਂਝਾ ਕੀਤਾ ਵੀ ਅੱਜ ਸੰਗਰਾਂਦ ਦਾ ਦਿਹਾੜਾ ਤੇ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ, ਇਸ ਕਰਕੇ ਸਾਧ ਸੰਗਤ ਜੀ ਆਪਾਂ ਇਹਨੂੰ ਸਫਲਾ ਕਰਨਾ ਆਪਣੇ ਸਮੇਂ ਨੂੰ। ਦਿਨ ਆਪਣੇ ਵਿੱਚ ਆਪਣੇ ਆਪ ਵਿੱਚ ਸਾਧ ਸੰਗਤ ਕੋਈ ਮਹਾਨ ਨਹੀਂ ਹੁੰਦਾ, ਮਹਾਨ ਉਹ ਘੜੀ ਉਹ ਸਮਾਂ ਜਦੋਂ ਕਿਸੇ ਨੂੰ ਰੱਬ ਚੇਤੇ ਆ ਜਾਵੇ। ਜੇ ਪਰਮਾਤਮਾ ਚੇਤੇ ਨਹੀਂ ਆਇਆ ਤੇ ਬਸੰਤ ਰੁੱਤ ਵੀ ਸਾਧ ਸੰਗਤ ਵੱਢ ਖਾਣ ਲਈ ਆਉਂਦੀ ਬੰਦੇ ਨੂੰ। ਜੇ ਪਰਮਾਤਮਾ ਚੇਤੇ ਆਇਆ ਤੇ ਪਤਝੜ ਵਿੱਚ ਵੀ ਅੰਦਰ ਨੂੰ ਠਾਰ ਦੇਵੇਗਾ। ਪਰਮਾਤਮਾ ਦਾ ਨਾਮ ਅਸਲ ਵਿੱਚ ਠੰਡ ਪਹੁੰਚਾਉਣ ਵਾਲਾ ਹੈ। ਵਚਨ ਨੇ ਮਹਾਰਾਜ ਦੇ ਉਹ ਕਹਿੰਦੇ ਨੇ ਆਤਸ ਦੁਨੀਆ ਖੁਨਕ ਨਾਮ ਖਦਾਇਆ, ਖੁਨਕ ਠੰਡੇ ਨੂੰ ਕਹਿੰਦੇ, ਆਤਸ ਅੱਗ ਨੂੰ। ਦੁਨੀਆਂ ਤੇ ਅੱਗ ਹੈ, ਵਿਕਾਰਾਂ ਦੀ, ਵਿਸ਼ਿਆਂ ਦੀ, ਈਰਖਾ ਦੀ, ਕ੍ਰੋਧ ਦੀ, ਅਸੁਰੀ ਸੰਪਦਾ ਦੀ, ਇਸ ਅੱਗ ਨੂੰ ਸਾਧ ਸੰਗਤ ਨਾਮ ਦਾ ਠੰਡਾ ਜਾਲੀ ਠੰਡ ਪਾ ਸਕਦਾ, ਬੁਝਾ ਸਕਦਾ, ਹੋਰ ਕੋਈ ਸਾਧਨ ਨਹੀਂ। ਇਸ ਕਰਕੇ ਮਹਾਰਾਜ ਦਾ ਵਚਨ ਕਹਿੰਦੇ ਜੇ ਜੁੜਨਾ ਹੀ ਹੈ ਤੇ ਕਿਉਂ ਨਾ ਪਰਮਾਤਮਾ ਨਾਲ ਜੁੜਿਆ ਜਾਵੇ, ਕਿਉਂ ਨਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੀਏ, ਜਿਨ੍ਹਾਂ ਦੇ ਚਰਨਾਂ ਨਾਲ ਜੁੜਨ ਤੋਂ ਬਾਅਦ ਸਾਧ ਸੰਗਤ ਮੁੜ ਕੇ ਥਾਵਾਂ ਥਾਵਾਂ ਤੇ ਜਾਣਾ ਹੀ ਨਾ ਪਵੇ ਸਾਨੂੰ, ਜਿਨ੍ਹਾਂ ਨੂੰ ਸਾਰਿਆਂ ਨੇ ਨਮਸਕਾਰਾਂ ਕੀਤੀਆਂ, ਜਿਹਦੇ ਅੱਗੇ ਸਾਰੇ ਨਹੀਂ ਹੁੰਦੇ ਨੇ, ਉਸੇ ਨੂੰ ਕਹਿੰਦੇ ਭਾਈ ਤੁਸੀਂ ਵੀ ਨਮਸਕਾਰ ਕਰੋ। ਇਸ ਕਰਕੇ ਤੁਹਾਡਾ ਵੀ ਮਹੀਨਾ ਸਫਲਾ ਹੋਵੇਗਾ। ਮਹੀਨਾ ਮਹੀਨਾ ਕਰਕੇ ਜਿਵੇਂ ਉਪਦੇਸ਼ ਮਹਾਰਾਜ ਜੀ ਨੇ ਸਾਧ ਸੰਗਤ 12 ਪੌੜੀਆਂ ਚ ਦਿੱਤਾ, ਉਹਨੂੰ ਆਪਾਂ ਵਿਚਾਰ ਵਿੱਚ ਰੱਖਣਾ ਸਦਾ ਵਾਸਤੇ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਚਨ ਕਹਿੰਦੇ ਨੇ, ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗਾ ਦਰਸਦਾਨ ਕਿਰਪਾ ਕਰੋ ਹਰੇ। ਉਹਨਾਂ ਦੇ ਮਹੀਨੇ ਦਿਵਸ ਦਿਨ, ਇਸੇ ਤਰ੍ਹਾਂ ਮੂਰਤ ਕਹਿੰਦੇ ਨੇ ਦੋ ਘੜੀਆਂ ਨੂੰ, ਮਹੂਰਤ ਜਿਹਨੂੰ ਆਖੀਦਾ, ਉਹਦੀ ਘੜੀ ਉਹਦਾ ਪਲ ਪਲ ਸਾਧ ਸੰਗਤ ਸਫਲਾ ਹੈ, ਜਿਹਦੇ ਅੰਦਰ ਮਹਾਰਾਜ ਦੇ ਦਰਸ਼ਨਾਂ ਦੀ ਤਾਂਘ ਹੈ ਤੇ ਦਰਸ਼ਨਾਂ ਦਾ ਇੱਕ ਅਮੋਘ ਫਲ ਹੁੰਦਾ। ਜੇ ਅੰਦਰ ਦਰਸ਼ਨਾਂ ਦੀ ਪਿਆਸ ਲੱਗੇ ਫਿਰ ਸਾਧ ਸੰਗਤ ਗੁਰੂ ਦੇ ਦਰਸ਼ਨਾਂ ਲਈ ਕੋਈ ਆਵੇਗਾ, ਮਹਾਰਾਜ ਦੇ ਦਰਸ਼ਨ ਕਰੇਗਾ, ਫਿਰ ਗੁਰੂ ਉਪਦੇਸ਼ ਕੰਨਾਂ ਵਿੱਚ ਪਵੇਗਾ। ਤੇ ਜੇ ਸ਼ਰਧਾ ਨਾਲ ਸੁਣ ਲਿਆ ਪਤਾ ਨੀ ਕਿਹੜਾ ਅੱਖਰ ਸਾਧ ਸੰਗਤ ਸਾਡੀ ਕਲਿਆਣ ਕਰ ਦੇਵੇ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰੀਏ, ਮਹਾਰਾਜ ਦੇ ਚਰਨਾਂ ਨਾਲ ਹੀ ਜੁੜੀਏ, ਸਾਡਾ ਸਾਰਾ ਇਹ ਜੇਠ ਦਾ ਮਹੀਨਾ ਗੁਰੂ ਸਾਹਿਬ ਕਿਰਪਾ ਕਰਕੇ ਸਫਲਾ ਕਰਨ। ਹੁਣ ਸਾਧ ਸੰਗਤ ਲੜੀਵਾਰ ਕਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਵਿੱਚੋਂ ਆਪ ਜੀ ਰੋਜ਼ ਸਰਵਣ ਕਰਦੇ ਹੋ। ਜੋ ਪ੍ਰਸੰਗ ਆਪਾਂ ਪਹਿਲਾਂ ਸਰਵਣ ਕਰ ਚੁੱਕੇ ਹਾਂ ਉਹਦੇ ਵਿੱਚ ਦਿੱਲੀ ਦੀ ਸੰਗਤ ਨੇ ਆਣ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਸਾਧ ਸੰਗਤ ਰੰਗੇ ਦਾ ਦੱਖਣ ਵਾਲੇ ਪਾਸੇ ਨੂੰ ਜਾਣ ਦਾ ਕਾਰਨ ਦੱਸਿਆ ਮਹਾਰਾਜ ਦੇ ਪੁੱਛਣ ਤੇ, ਭਾਈ ਕਿਉਂ ਜਾ ਕੇ ਉਧਰ ਇਹਨੇ ਰੰਗੇ ਨੇ ਚੜ੍ਹਾਈ ਕੀਤੀ, ਕਿਉਂ ਲੜਿਆ ਉਧਰ ਜਾ ਕੇ। ਤੇ ਦਿੱਲੀ ਦੀਆਂ ਸੰਗਤਾਂ ਨੇ ਦੱਸਿਆ ਵੀ ਕਾਰਨ ਸੀ ਇੱਕ ਬਹੁਤ ਕੀਮਤੀ ਲਾਲ, ਇੱਕ ਕੀਮਤੀ ਸਾਧ ਸੰਗਤ ਮਾਨਕ ਜਿਹੜਾ ਉੱਥੋਂ ਦੇ ਰਾਜ ਕਰਨ ਵਾਲੇ ਹਾਕਮ ਦੀ ਅੰਗੂਠੀ ਵਿੱਚ ਪਹਿਨਿਆ ਹੋਇਆ ਸੀ, ਉਹ ਹੀ ਸਾਧ ਸੰਗਤ ਦੀ ਲੜਾਈ ਦਾ ਕਾਰਨ ਬਣਿਆ। ਬੜੀ ਬਹਾਦਰੀ ਨਾਲ ਉਹਨੇ ਮੁਕਾਬਲਾ ਕੀਤਾ, ਪਰ ਹਿੰਦੁਸਤਾਨ ਦਾ ਰਾਜਾ ਸੀ, ਬਹੁਤੀ ਦੇਰ ਸਾਧ ਸੰਗਤ ਇਹਦੇ ਸਾਹਮਣੇ ਆੜ ਨਹੀਂ ਸਕਿਆ, ਕੈਦ ਕਰ ਲਿਆ ਤੇ ਕੈਦ ਵਿੱਚ ਹੀ ਉਹ ਚੜ੍ਹਾਈ ਕਰ ਗਿਆ। ਦਿੱਲੀ ਦੀਆਂ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਹਾਲ ਦੱਸ ਰਹੀਆਂ, ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਨੇ, ਵੱਡੀ ਗਿਣਤੀ ਵਿੱਚ ਰੋਜ਼ ਸੰਗਤਾਂ ਆਉਂਦੀਆਂ ਹਨ ਦਰਸ਼ਨ ਕਰਕੇ, ਮਹਾਰਾਜ ਦੇ ਪ੍ਰਵਚਨ ਸੁਣ ਕੇ ਆਨੰਦ ਮਾਣਦੀਆਂ ਹਨ। ਇੱਥੋਂ ਤੱਕ ਪ੍ਰਸੰਗ ਆਪ ਜੀ ਪਹਿਲਾਂ ਸਰਵਣ ਕਰ ਚੁੱਕੇ ਹੋ, ਅੱਗੇ ਜਿਵੇਂ ਕਲਗੀਧਰ ਪਾਤਸ਼ਾਹ ਕਿਰਪਾ ਕਰਦੇ ਹਨ, ਆਓ ਸਰਦਾ ਭਾਵਨਾ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਜੀਵਨ ਸੁਣੀਏ ਜੀ।
ਦੁਹਰਾ ਇਸੇ ਨੀਤ ਸਿੱਖ ਸੰਗਤਾਂ ਨਿਤ ਪ੍ਰਤ ਦਰਸ਼ਨ ਆਏ।
ਕਹਿੰਦੇ ਨੇ ਇਸੇ ਤਰੀਕੇ ਨਾਲ ਵੱਡੀ ਗਿਣਤੀ ਵਿੱਚ ਰੋਜ਼ ਹੀ ਸਾਰੀਆਂ ਸੰਗਤਾਂ ਸ਼ਰਧਾ ਤੇ ਪ੍ਰੇਮ ਵਾਲੀਆਂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਨੰਦਪੁਰ ਸਾਹਿਬ ਪਹੁੰਚਦੀਆਂ ਹਨ ਜੀ।
ਦੇਸ਼ ਵਿਦੇਸ਼ਨ ਕੇ ਵਿਖੇ ਜਿਉ ਜਿਉ ਸਤਿਗੁਰ ਜਾਏ।
ਦੇਸਾਂ ਪ੍ਰਦੇਸਾਂ ਵਿੱਚ ਸਾਧ ਸੰਗਤ ਜਿੱਥੇ ਵੀ ਮਹਾਰਾਜ ਜਾਂਦੇ ਨੇ ਧਰਤੀ ਪਵਿੱਤਰ ਕਰਦੇ ਹਨ, ਦੂਰੋਂ ਦੂਰੋਂ ਆਣ ਕੇ ਲੋਕ ਮਹਾਰਾਜ ਦੇ ਦਰਸ਼ਨ ਕਰਦੇ ਹਨ।
ਚੌਪਈ ਰਾਮ ਕੁਵਰ ਭਾਕਤ ਸ਼ੁਭ ਕਥਾ,
ਇਹ ਜਿਹੜੀ ਕਲਗੀਧਰ ਪਾਤਸ਼ਾਹ ਜੀ ਦੇ ਸਾਧ ਸੰਗਤ ਗੁਣਾਂ ਦੀ ਕਥਾ ਹੈ, ਵੱਡੇ ਸਤਿਗੁਰਾਂ ਦੀ ਕਥਾ ਹੈ, ਬਾਬਾ ਰਾਮ ਕੁਵਰ ਜੀ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਵਿੱਚੋਂ ਜੋ ਨੇ ਉਹ ਸੁਣਾ ਰਹੇ ਹਨ ਜੀ।
ਸਰੋਤਾ ਸੁਣੋ ਗੁਰਨ ਕੀ ਜਥਾ,
ਕਹਿੰਦੇ ਨੇ ਗੁਰੂ ਸਾਹਿਬ ਜੀ ਦੇ ਕੌਤਕ ਜਿਵੇਂ ਹਨ, ਪ੍ਰੇਮ ਵਾਲੇ ਸ਼ਰਧਾ ਵਾਲੇ ਸਰੋਤਿਓ ਸ਼ਰਧਾ ਧਾਰ ਕੇ ਸੁਣੋ ਮਹਾਰਾਜ ਜੀ ਦੇ ਕੌਤਕਾਂ ਨੂੰ।
ਮੋਕੋ ਨਿਕਟ ਆਪਣੇ ਰਾਖਾ,
ਰਾਮ ਕੁਵਰ ਜੀ ਕਹਿੰਦੇ ਨੇ ਮੈਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜੇ ਪ੍ਰੇਮ ਨਾਲ ਆਪਣੇ ਕੋਲ ਰੱਖਿਆ ਹੋਇਆ ਸੀ।
ਕਿਰਪਾ ਕਰੇ ਲੱਖ ਮਾਮੇ ਅਭਲਾਖਾ,
ਕਹਿੰਦੇ ਮੇਰੇ ਮਨ ਦੀ ਸ਼ਰਧਾ ਤੇ ਇੱਛਾ ਜਾਣ ਕੇ ਮੇਰੇ ਉੱਤੇ ਕਲਗੀਧਰ ਪਾਤਸ਼ਾਹ ਜੀ ਬਹੁਤ ਕਿਰਪਾ ਕਰਦੇ ਸਨ, ਮੇਰਾ ਦਾ ਮੀਂਹ ਵਰਸਾਉਂਦੇ ਸਨ।
ਕਬ ਕਬ ਮੈਂ ਗਮਨੋ ਨਿਜ ਗ੍ਰਾਮੋ,
ਕਹਿੰਦੇ ਕਦੀ ਕਦੀ ਮੈਂ ਮਹਾਰਾਜ ਤੋਂ ਆਗਿਆ ਲੈ ਕੇ ਆਪਣੇ ਪਿੰਡ ਨੂੰ ਰਮਦਾਸ ਵੱਲ ਨੂੰ ਆ ਜਾਂਦਾ ਸਾਂ।
ਸੰਗਤ ਹਮਰੀ ਆਏ ਸਵਧਾਮੋ,
ਕਿਉਂਕਿ ਉਹਨਾਂ ਦੇ ਨਾਲ ਵੀ ਸਾਧ ਸੰਗਤ ਜੀ ਸੰਗਤ ਜਾਂਦੀ ਹੈ ਤੇ ਆਉਂਦੀ ਹੈ, ਸਤਿਕਾਰ ਵਾਲੀਆਂ ਹਸਤੀਆਂ ਦੇ ਨਾਲ ਸੰਗਤਾਂ ਜਾਂਦੀਆਂ ਹੁੰਦੀਆਂ ਮਹਾਰਾਜ ਦੇ ਦਰਸ਼ਨ ਕਰ ਤੇ ਆਉਂਦੀਆਂ ਮਿਲੀਆਂ ਜਿਵੇਂ ਮਸੰਦਾਂ ਨਾਲ ਜਾਂਦੀਆਂ। ਕਹਿੰਦੇ ਸਾਡੀ ਜਿਹੜੀ ਪਿਆਰ ਵਾਲੀ ਸੰਗਤ ਸੀ ਸਾਡੇ ਨਾਲ ਹੀ ਮਹਾਰਾਜ ਦੇ ਦਰਸ਼ਨ ਕਰਨ ਜਾਂਦੀ ਸੀ, ਸਾਡੇ ਨਾਲ ਹੀ ਆ ਜਾਂਦੀ ਸੀ।
ਬਹੁਤ ਸਮੀਪ ਗੁਰੂ ਕੇ ਜਾਵਾ,
ਸੋ ਕਹਿੰਦੇ ਨੇ ਫਿਰ ਕੁਝ ਦੇਰ ਆਪਣੇ ਪਿੰਡ ਵਿੱਚ ਰਹਿ ਕੇ ਫਿਰ ਅਸੀਂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚ ਜਾਂਦੇ ਸਾਂ।
ਬਹੁ ਬਿਲਾਸ ਹਿਰਦ ਰਖਾਵਾ,
ਕਹਿੰਦੇ ਕੋਲ ਰਹਿ ਕੇ ਮਹਾਰਾਜ ਦੇ ਬਹੁਤ ਸਾਰੇ ਕੌਤਕ ਅਸੀਂ ਅੱਖੀ ਵੇਖੇ, ਇਸ ਭਾਗ ਮਹਾਰਾਜ ਨੇ ਸਾਨੂੰ ਬਖਸ਼ਿਆ, ਕੌਤਕ ਕਰਕੇ ਵਿਖਾਲੇ ਹਨ।
ਜਿਨ ਪ੍ਰਤ ਅਧਿਕ ਅਧਿਕ ਅਧਿਕਾਈ,
ਕਹਿੰਦੇ ਰੋਜ਼ ਰੋਜ਼ ਨਿਤਾ ਪ੍ਰਤੀ ਵੱਧ ਤੋਂ ਵੱਧ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੌਤਕ ਤੇ ਬਖਸ਼ਾਂ ਕੀਤੀਆਂ ਹਨ ਜੀ।
ਸਭ ਸਮਾਜ ਕੋ ਗੁਰੂ ਵਧਾਈ,
ਕਹਿੰਦੇ ਨੇ ਸਭ ਸਮਾਜ, ਸਿੱਖੀ ਸਮਾਜ, ਸ਼ਰਧਾ ਵਾਲਿਆਂ ਦਾ ਸਮਾਜ, ਰੱਬ ਨੂੰ ਮੰਨਣ ਵਾਲਿਆਂ ਦਾ ਜਿਹੜਾ ਸਮਾਜ ਸੀ, ਗੁਰੂ ਜੀ ਨੇ ਬਹੁਤਾ ਵਧਾ ਦਿੱਤਾ ਪ੍ਰਤਾਪ ਆਪਣਾ।
ਸ਼ਸਤਰ ਤੁਰੰਗਮ ਜੋ ਸਿੱਖ ਲਿਆਵੇ,
ਕਹਿੰਦੇ ਭੇਡਾ ਵਜੋਂ ਘੋੜੇ ਤੇ ਸ਼ਸਤਰ ਜਿਹੜਾ ਕੋਈ ਸਿੱਖ ਪ੍ਰੇਮੀ ਲੈ ਕੇ ਆਉਂਦਾ ਮਹਾਰਾਜ ਦੇ ਚਰਨਾਂ ਵਿੱਚ,
ਹਰ ਪੈ ਆ ਗਏ ਸੀਸ ਨਿਵਾਵੇ,
ਲਿਆ ਕੇ ਸਾਧ ਸੰਗਤ ਮਹਾਰਾਜ ਦੇ ਚਰਨਾਂ ਚ ਭੇਡਾ ਰੱਖ ਕੇ ਸੀਸ ਨਵਾ ਕੇ ਨਮਸਕਾਰ ਕਰਦਾ ਉਹ ਦਸਵੇਂ ਪਾਤਸ਼ਾਹ ਜੀ ਨੂੰ।
ਹੋਏ ਪ੍ਰਸੰਨ ਦੇ ਖੁਸ਼ੀ ਕਨੇਰੀ,
ਮਹਾਰਾਜ ਬਹੁਤ ਜ਼ਿਆਦਾ ਪ੍ਰਸੰਨ ਹੁੰਦੇ ਹਨ, ਇਹ ਭੇਡਾ ਸ਼ਸਤਰਾਂ ਦੀ ਤੇ ਘੋੜਿਆਂ ਦੀ ਲਿਆ ਕੇ ਦੇਣ ਵਾਲੇ ਗੁਰੂ ਕੇ ਸਿੱਖਾਂ ਤੇ ਬੜੀਆਂ ਖੁਸ਼ੀਆਂ ਬਖਸ਼ਦੇ ਹਨ ਉਹਨਾਂ ਨੂੰ ਮਹਾਰਾਜ।
ਲਾਖ ਵਡੇਰੀ,
ਇਸ ਕਰਕੇ ਕਹਿੰਦੇ ਨੇ ਬਹੁਤ ਹੀ ਮਨ ਦੀ ਜਿਹਦੀ ਜਿਸ ਤਰ੍ਹਾਂ ਦੀ ਇੱਛਾ ਸੀ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਉਹ ਪੂਰੀ ਕੀਤੀ ਹੈ।
ਦੂਰ ਦੂਰ ਤੇ ਨਿਤ ਸਿੱਖ ਆਵੇ,
ਦੂਰੋਂ ਦੂਰੋਂ ਚੱਲ ਕੇ ਨਿਤਾ ਪ੍ਰਤੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸਿੱਖ ਆਉਂਦੇ ਹਨ।
ਦਰਸੈ ਗੁਰੂ ਆਨੰਦ ਪਾਵੇ,
ਮਹਾਰਾਜ ਮਹਾਰਾਜ ਦੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਕਰਦੇ ਹਨ ਸਾਰੇ ਹੀ ਸਿੱਖ ਸਾਰੀਆਂ ਸੰਗਤਾਂ
ਸ੍ਰੀ ਮੁਖ ਤੇ ਸਭ ਮੈਂ ਫੁਰਮਾਵੈ।
ਕਹਿੰਦੇ ਨੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਮੁਖ ਤੋਂ ਸੰਗਤਾਂ ਨੂੰ ਸੁਣਾ ਕੇ ਏਦਾਂ ਬਚਨ ਕਰਦੇ ਹਨ
ਅਜੁੱਧ ਜੋਲੇ ਕਰ ਆਵੈ।
ਮਹਾਰਾਜ ਨੇ ਆਖਿਆ ਗੁਰੂ ਕੇ ਸਿੱਖੋ ਜਿਹੜਾ ਕੋਈ ਸੋਹਣੇ ਸ਼ਸਤਰ ਲੈ ਕੇ ਸਾਡੇ ਕੋਲ ਆਵੇਗਾ ਸ਼ਸਤਰਾਂ ਦੀ ਭੇਟਾ
ਸੋ ਸਿੱਖ ਖੁਸ਼ੀ ਗੁਰੂ ਕੇ ਲੈ
ਉਸ ਸਿੱਖ ਉੱਤੇ ਸਾਡੀ ਬਹੁਤੀ ਖੁਸ਼ੀ ਹੋਵੇਗੀ ਜਿਹੜਾ ਸ਼ਸਤਰ ਲੈ ਕੇ ਆਵੇਗਾ।
ਮਨ ਪਾਸ਼ਦ ਪੁੰਨ ਕਿਉਂ ਨਾ ਪੈ
ਕਹਿੰਦੇ ਨੇ ਕਿਉਂ ਨਾ ਫਿਰ ਮਨ ਭਾਉਂਦੇ ਫਲਾਂ ਦੀ ਉਹਨੂੰ ਪ੍ਰਾਪਤੀ ਹੋਵੇਗੀ ਜਿਹੜਾ ਸੱਚੇ ਪਾਤਸ਼ਾਹ ਜੀ ਕੋਲ ਲਿਆ ਕੇ ਸ਼ਸਤਰਾਂ ਦੀ ਭੇਟਾ ਰੱਖੇਗਾ।
ਦੇਸ਼ ਵਿਦੇਸ਼ ਵਿਖੇ ਵਿਦਤਾਈ
ਇਹ ਗੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਦੇ ਸ਼ਸਤਰਾਂ ਨੂੰ ਪ੍ਰਾਪਤ ਕਰਨ ਵਾਲਾ ਜਿਹੜਾ ਵਚਨ ਸੀ ਦੂਰ ਦੂਰ ਤੱਕ ਪ੍ਰਗਟ ਹੋ ਗਿਆ ਕਿ ਸੱਚੇ ਪਾਤਸ਼ਾਹ ਜੀ ਸ਼ਸਤਰਾਂ ਦੀ ਭੇਟਾ ਉੱਤੇ ਬਹੁਤੇ ਪ੍ਰਸੰਨ ਹੁੰਦੇ ਹਨ। ਹੁਣ ਸ਼ਸਤਰਾਂ ਅਨੁਸਾਰ ਸੰਗਤ ਜੀ ਮਹਾਰਾਜ ਨੇ ਇੰਨਾ ਸਤਿਕਾਰ ਦਿੱਤਾ ਤੇ ਆਪਾਂ ਨੂੰ ਵਿਚਾਰ ਕਰਨੀ ਚਾਹੀਦੀ ਵੀ ਸ਼ਸਤਰ ਜਿਹੜੇ ਨੇ ਕੁਝ ਮੁੱਲ ਰਖਾਉਂਦੇ ਨੇ। ਮਹਾਰਾਜ ਦੀ ਬਾਬਤ ਸਾਧ ਸੰਗਤ ਇਹਨਾਂ ਸ਼ਸਤਰਾਂ ਨੂੰ ਸਤਿਕਾਰ ਦਿੰਦੇ ਆ। ਵਿਦਵਾਨਾਂ ਨੇ ਲਿਖਿਆ ਕਹਿੰਦੇ ਨੇ ਇਹਨਾਂ ਨੂੰ ਪੀਰ ਕਹਿ ਕੇ ਅਸੀਸ ਨਵਾਇਆ ਜਾਂਦਾ, ਇਹਨਾਂ ਦੀ ਪੂਜਾ ਕੀਤੀ ਜਾਂਦੀ ਰੋਜ਼ ਸ਼ਸਤਰਾਂ ਦੀ। ਸ਼ਸਤਰਾਂ ਤੋਂ ਬਿਨਾਂ ਸਾਧ ਸੰਗਤ ਸਿੱਖ ਨੂੰ ਮਹਾਰਾਜ ਨੇ ਭੇਡ ਵਰਗੂ ਆਖਿਆ, ਭੇਡ ਵਰਗੂ। ਕਹਿੰਦੇ ਨੇ ਗਹਿ ਕਾਨ ਤਾਕੋ ਕਿਤੇ ਲਿਆ ਸਧਾਨੋ ਬਿਨਾਂ ਸ਼ਸਤਰ ਕੇਸਨ ਨਰੰਗ ਭੇਟ ਜਾਨੋ। ਆਪਣੇ ਕੋਲੋਂ ਨੀ ਸਾਧ ਸੰਗਤ ਕੋਈ ਦਲੀਲ, ਸ਼ਸਤਰਧਾਰੀ ਸੂਰਮੇ ਬਣਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ। ਇਕੱਲੀ ਮਾਲਾ ਨੀ ਸਾਧ ਸੰਗਤ ਹੱਥ ਵਿੱਚ ਫੜਾਈ ਭਾਈ ਮਾਲਾ ਫੇਰੀ ਜਾਵੇ ਸ਼ਾਂਤੀ ਨਾਲ, ਕੋਈ ਨੀ ਜੇ ਮਾਲਾ ਫੇਰਨ ਦਿੰਦਾ ਹੁੰਦਾ। ਇਹ ਗੱਲ ਚੇਤੇ ਰੱਖਣ ਵਾਲੀ ਹੈ। ਮਾਲਾ ਦੀ ਰੱਖਿਆ ਕਰਨ ਵਾਸਤੇ ਵੀ ਸ਼ਸਤਰ ਸਾਧ ਸੰਗਤ ਸੂਰਮੇ ਦੇ ਹੱਥ ਵਿੱਚ ਜ਼ਰੂਰੀ ਹੋਣਾ ਚਾਹੀਦਾ। ਪੰਜਵੇਂ ਪਾਤਸ਼ਾਹ ਜੀ ਦੇ ਸਹਿਸਕ੍ਰਿਤੀ ਵਿੱਚੋਂ ਬਚਨ ਪੜ੍ਹੀਏ ਤੇ ਪਤਾ ਲੱਗਦਾ ਉਹ ਸੂਰਮਾ ਹੀ ਨਹੀਂ ਖਵਾ ਸਕਦਾ ਜਿਹਦੇ ਕੋਲ ਸ਼ਸਤਰ ਹੀ ਨਾ ਹੋਵੇ। ਸ਼ਸਤਰਧਾਰੀ ਜਿਹੜਾ ਉਹ ਹੀ ਸੂਰਮਾ ਖਵਾਉਣ ਦਾ ਹੱਕਦਾਰ ਹੈ। ਤੇ ਫਿਰ ਸ਼ਸਤਰ ਨੂੰ ਸਾਧ ਸੰਗਤ ਸਤਿਕਾਰ ਨਾ ਇਹਦਾ ਮਾਣ ਰੱਖਣਾ ਇਹ ਗੁਰੂ ਸਾਹਿਬ ਜੀ ਕਿਰਪਾ ਕਰਕੇ ਆਪ ਸਿਖਾ ਕੇ ਗਏ ਹਨ।
ਧਨ ਖਰਚਾ ਸਿੱਖ ਜਿੱਤ ਕਿੱਤ ਜਾਏ
ਕਹਿੰਦੇ ਨੇ ਫਿਰ ਸਿੱਖਾਂ ਨੇ ਵੀ ਮਹਾਰਾਜ ਦੀ ਖੁਸ਼ੀ ਲੈਣ ਵਾਸਤੇ ਜਿੱਥੋਂ ਕਿਤੇ ਉਹਨੇ ਚੰਗਾ ਸ਼ਸਤਰ ਮਿਲਿਆ ਉਹਦੀ ਭਾਲ ਕੀਤੀ ਹੈ ਜੀ।
ਅਯੁੱਧ ਖੋਜਿਆ ਫਿਰ ਘਨੇ
ਕਹਿੰਦੇ ਨੇ ਫਿਰ ਸੋਹਣੇ ਸੋਹਣੇ ਸ਼ਸਤਰ ਦੂਰੋਂ ਦੂਰੋਂ ਫਿਰ ਫਿਰ ਕੇ ਲੱਭ ਕੇ ਲਿਆਂਦੇ ਗੁਰੂ ਕੇ ਸਿੱਖਾਂ ਨੇ।
ਪਿਆਰ ਪ੍ਰੇਮ ਭਗਤ ਨੇ
ਬਹੁਤ ਪ੍ਰੇਮ ਨਾਲ ਲਿਆ ਕੇ ਸ਼ਸਤਰਾਂ ਦੀ ਭੇਟਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰੱਖੀ ਹੈ।
ਦਿਨ ਪ੍ਰਤ ਹੋਏ ਉਦਸ਼ਾ ਵਿਸਾਲਾ
ਬਹੁਤ ਜ਼ਿਆਦਾ ਉਦਸ਼ਾ ਰੋਜ਼ ਨੇਤਾ ਪ੍ਰਤੀ ਮਹਾਰਾਜ ਦੀ ਹਜ਼ੂਰੀ ਵਿੱਚ ਹੁੰਦਾ ਹੈ।
ਨਿਕਟ ਰਹਿਣ ਲੱਗੇ ਸਿੱਖ ਜਾਲਾ
ਬਹੁਤ ਵੱਡੀ ਗਿਣਤੀ ਵਿੱਚ ਸਿੱਖ ਮਹਾਰਾਜ ਦੇ ਕੋਲ ਰਹਿਣ ਲੱਗ ਪਏ ਹਨ ਜੀ।
ਸ਼ਸਤਰਾਂ ਵਿਦਿਆ ਕਹੋ ਅਭਿਆਸੈ
ਕਹਿੰਦੇ ਨੇ ਹੁਣ ਸ਼ਸਤਰਾਂ ਦੀ ਵਿਦਿਆ ਦਾ ਅਭਿਆਸ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਸ਼ਸਤਰ ਚਲਾਉਣਾ ਵੀ ਦੱਸਦੇ, ਜੇ ਸ਼ਸਤਰ ਚਲਾਉਣਾ ਨਹੀਂ ਆਉਂਦਾ ਤੇ ਫਿਰ ਸ਼ਸਤਰਧਾਰੀ ਵੀ ਸਾਧ ਸੰਗਤ ਸੂਰਮਾ ਨਹੀਂ ਹੁੰਦਾ। ਫਿਰ ਸ਼ਸਤਰ ਕਈ ਵਾਰੀ ਦੂਜੇ ਦੇ ਕੰਮ ਆ ਜਾਂਦਾ ਜੇ ਆਪ ਨੂੰ ਚਲਾਉਣਾ ਹੀ ਨਾ ਆਉਂਦਾ ਹੋਵੇ। ਸ਼ਸਤਰ ਉਹਦਾ ਹੀ ਆ ਜਿਹਦੇ ਹੱਥ ਵਿੱਚ ਆ ਤੇ ਜਿਹਨੂੰ ਚਲਾਉਣਾ ਆਉਂਦਾ, ਜਿੰਨੀ ਦੇਰ ਸ਼ਸਤਰ ਉੱਤੇ ਜਿਹਦਾ ਕਬਜ਼ਾ ਸੂਰਮਾ ਉਹ ਹੈ। ਆਪਣਾ ਸ਼ਸਤਰ ਹੋਵੇ ਆਪਣੇ ਹੱਥ ਚ ਨਿਕਲ ਕੇ ਦੁਸ਼ਮਣ ਦੇ ਹੱਥ ਚ ਆ ਗਿਆ ਤੇ ਸ਼ਸਤਰ ਨੇ ਸਾਧ ਸੰਗਤ ਇਹ ਨਹੀਂ ਕਹਿਣਾ ਵੀ ਮੇਰਾ ਮਾਲਕ ਉਹ ਸੀ, ਉਹਨੇ ਉਹਦੇ ਹੱਥ ਲੱਗਣਾ ਜਿਹਦੇ ਹੱਥ ਵਿੱਚ। ਇਸ ਕਰਕੇ ਸ਼ਸਤਰ ਜੇ ਚਲਾਉਣਾ ਨਹੀਂ ਆਉਂਦਾ, ਸ਼ਸਤਰ ਦਾ ਅਭਿਆਸ ਕੋਈ ਨਹੀਂ, ਤੇ ਫਿਰ ਸ਼ਸਤਰ ਗਲ ਚ ਪਾ ਕੇ ਵੀ ਕੋਈ ਸੂਰਮਾ ਨਹੀਂ ਖਵਾ ਸਕਦਾ। ਸ਼ਸਤਰ ਦਾ ਅਭਿਆਸ ਕਰਕੇ ਧਰ ਪਾਤਸ਼ਾਹ ਜੀ ਕਰਵਾਉਂਦੇ ਹਨ ਆਪਣੇ ਸਿੱਖਾਂ ਨੂੰ।
ਜਿਮ ਸਤਿਗੁਰ ਕੋ ਪਿਖੇ ਬਿਲਾਸੈ
ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇਖ ਦੇਖ ਕੇ ਅਭਿਆਸ ਕਰਦਿਆਂ ਸਿੱਖਾਂ ਨੂੰ ਬਹੁਤ ਖੁਸ਼ ਹੁੰਦੇ ਹਨ।
ਲਾਹੌਰ ਕੀ ਸੰਗਤ ਸਮੁਦਾਈ
ਕਹਿੰਦੇ ਨੇ ਲਾਹੌਰ ਦੀ ਵੱਡੀ ਗਿਣਤੀ ਵਿੱਚ ਇੱਕ ਵਾਰ ਸੰਗਤ ਆਈ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ।
ਮਨ ਗਿਆ ਕੋਰਨ ਲੈ ਕਰ ਆਈ
ਬਹੁਤ ਸਾਰੀਆਂ ਭੇਟਾਂ ਲੈ ਕੇ ਆਈ ਹੈ ਇਹ ਸਾਰੀ ਸੰਗਤ। ਹੀ
ਉੱਤਰ ਦਿਪਾਸਾ ਸਲਤਾ ਪਾਰਾ
ਕਹਿੰਦੇ ਨੇ ਬਿਆਸ ਦਰਿਆ ਨੂੰ ਪਾਰ ਕਰਕੇ ਇਸ ਸਾਰੀ ਸੰਗਤ ਨੇ
ਉਲੰਘੇ ਦੁਆਬਾ ਦੇਸ਼ ਜੋ ਸਾਰਾ
ਫਿਰ ਬਿਆਸ ਦਰਿਆ ਪਾਰ ਕਰਕੇ ਸਹਜੇ ਸਹਜੇ ਦੁਆਬੇ ਦੀ ਧਰਤੀ ਸਾਰੀ ਪਾਰ ਕੀਤੀ ਲਾਹੌਰ ਦੀ ਸੰਗਤ ਨੇ।
ਤਦਰਵ ਤੀਰ ਤਰੀ ਕੋ ਪਾਏ
ਕਹਿੰਦੇ ਫਿਰ ਬੇੜੀਆਂ ਉੱਤੇ ਚੜ ਕੇ ਸਤਲੁਜ ਦਰਿਆ ਪਾਰ ਕੀਤਾ ਇਸ ਸੰਗਤ ਨੇ।
ਪਾਰ ਪਰੇ ਆਨੰਦਪੁਰ ਆਏ
ਫਿਰ ਸਤਲੁਜ ਦਰਿਆ ਪਾਰ ਕਰਕੇ ਇਹ ਗੁਰੂ ਕੀਆਂ ਪਿਆਰੀਆਂ ਸਿੱਖ ਸੰਗਤਾਂ ਆਨੰਦਪੁਰ ਸਾਹਿਬ ਪਹੁੰਚੀਆਂ ਹਨ ਜੀ।
ਧਰਮਸਾਲ ਮੈਂ ਡੇਰਾ ਕੀ ਨਾ
ਕਹਿੰਦੇ ਨੇ ਫਿਰ ਇੱਕ ਧਰਮਸਾਲਾ ਵਿੱਚ ਜਿੱਥੇ ਸੌਣ ਦਾ ਪ੍ਰਬੰਧ ਸੀ ਰਹਿਣ ਦਾ ਪ੍ਰਬੰਧ ਸੀ ਉੱਥੇ ਡੇਰਾ ਕੀਤਾ ਲਾਹੌਰ ਦੀ ਸੰਗਤ ਨੇ।
ਭੋਜਨ ਖਾਣ ਦੇਖ ਤੇ ਲੀਨ
ਕਹਿੰਦੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕਿਆ ਸਾਰੀਆਂ ਸੰਗਤਾਂ ਨੇ ਭਾਵਨਾ ਨਾਲ।
ਜਬ ਸਤਿਗੁਰ ਘਰ ਬਾਹਰ ਆਏ
ਜਦੋਂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਮਹੱਲਾ ਵਿੱਚੋਂ ਬਾਹਰ ਆਏ ਹਨ ਤਾਂ
ਲੱਗੀ ਸਭਾ ਮੈਂ ਬੈਠ ਸੁਹਾਏ
ਜਿਸ ਵੇਲੇ ਦਰਬਾਰ ਸਜਾ ਲਿਆ ਕਲਗੀਧਰ ਪਾਤਸ਼ਾਹ ਜੀ ਨੇ ਤੇ ਸੱਜੇ ਵਾਲੇ ਦਰਬਾਰ ਵਿੱਚ ਬੈਠੇ ਹਨ ਮਹਾਰਾਜ।
ਦਰਸ਼ਨ ਕਿਹਤ ਸੰਗਤ ਜੋਈ
ਕਹਿੰਦੇ ਜਿੰਨੀ ਸੰਗਤ ਆਈ ਸੀ ਸਾਰੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਤੁਰੀ ਹੈ।
ਭਈ ਕਤਰ ਕਿਤਕ ਦਿਨ ਸੋਈ
ਕਹਿੰਦੇ ਨੇ ਕਿੰਨਿਆਂ ਦਿਨਾਂ ਦੀ ਜਿਹੜੀ ਕਤਰ ਹੋਈ ਸੀ ਸੰਗਤ ਸੰਗਤ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਲੱਗੇ ਹੋਏ ਦਰਬਾਰ ਵਿਚ ਆਈ।
ਸੁਣੇ ਗੁਰੂ ਜਗ ਆਨ ਬਿਰਾਜੇ।
ਜਦੋਂ ਉਹਨਾਂ ਸੰਗਤਾਂ ਨੂੰ ਪਤਾ ਲੱਗਿਆ ਕਿ ਕਲਗੀਧਰ ਪਾਤਸ਼ਾਹ ਜੀ ਦਰਬਾਰ ਵਿਚ ਹੁਣ ਆਣ ਕੇ ਸੁਭਾਇਮਾਨ ਹੋਏ ਹਨ,
ਬੈਠੇ ਦਰਸ ਦੇਣ ਕੇ ਕਾਜੇ,
ਕਹਿੰਦੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਦੇ ਰਹੇ ਹਨ। ਇਸ ਵੇਲੇ ਜਦੋਂ ਇਸ ਗੱਲ ਦਾ ਸੰਗਤਾਂ ਨੂੰ ਪਤਾ ਲੱਗਾ ਤਾਂ
ਲੇਲੇ ਭੇਟਣ ਪਹੁੰਚੇ ਜਾਈ।
ਸਾਰੀਆਂ ਸਿੱਖ ਸੰਗਤਾਂ ਯਥਾ ਸ਼ਕਤ ਜਿੰਨੀ ਕੁ ਕਿਸੇ ਦੀ ਪਹੁੰਚ ਸੀ ਭੇਟਾ ਲੈ ਕੇ ਮਹਾਰਾਜ ਦੇ ਚਰਨਾਂ ਵਿਚ ਗਈਆਂ ਹਨ।
ਧਰ ਧਰ ਆ ਗਏ ਗਰੀਬ ਨਿਵਾਈ,
ਮਹਾਰਾਜ ਦੇ ਅੱਗੇ ਰੱਖ ਰੱਖ ਕੇ ਭੇਟਾ ਸਾਰਿਆਂ ਨੇ ਸਾਧ ਸੰਗਤ ਆਪਣਾ ਸੀਸ ਨਵਾਇਆ ਹੈ।
ਬਹੁਤ ਸੁਭਿੱਖੀ ਛਤਰੀ ਏਕ,
ਕਹਿੰਦੇ ਲਾਹੌਰ ਦੀਆਂ ਸੰਗਤਾਂ ਵਿਚ ਇੱਕ ਖੱਤਰੀ ਆਇਆ ਜਿਸ ਦੀ ਗੋਤ ਸੁਭਿੱਖੀ ਹੈ।
ਸੋ ਦਰਸ਼ਨ ਕਰ ਜਲਦ ਬੇਕ,
ਕਹਿੰਦੇ ਉਸਨੇ ਜਿਸ ਵੇਲੇ ਦਰਸ਼ਨ ਕੀਤੇ ਕਲਗੀਧਰ ਪਾਤਸ਼ਾਹ ਜੀ ਜਿਹੜੇ ਗਿਆਨ ਦੇ ਸਮੁੰਦਰ ਹਨ।
ਚਹਿਤ ਸੁਤਾ ਕੋ ਅਰਪਣ ਕਰਿਓ,
ਮਹਾਰਾਜ ਦੇ ਦਰਸ਼ਨ ਕਰਕੇ ਸਾਧ ਸੰਗਤ ਮਹਾਰਾਜ ਦੇ ਸਰੂਪ ਨੂੰ ਵੇਖ ਕੇ ਉਹਨੇ ਮਨ ਵਿਚ ਇੱਕ ਨਿਰਣਾ ਕੀਤਾ। ਉਹਦੇ ਘਰ ਵਿਚ ਉਹਦੀ ਇੱਕ ਲੜਕੀ ਸੀ ਜਵਾਨ ਵਿਆਹੁਣ ਦੇ ਯੋਗ।
ਚਿਤ ਕਲਿਆਣ ਮਨੋਰਥ ਧਰਿਓ,
ਕਹਿੰਦੇ ਆਪਣੀ ਕਲਿਆਣ ਵਾਸਤੇ ਆਪਣੀ ਲੜਕੀ ਦੇ ਭਰੇ ਵਾਸਤੇ ਉਹਨੇ ਉੱਥੇ ਦਰਸ਼ਨ ਕਰਕੇ ਮਹਾਰਾਜ ਦੇ ਇੱਕ ਨਿਰਣਾ ਕਰ ਲਿਆ ਕਿ ਆਪਣੀ ਪੁੱਤਰੀ ਕਲਗੀਧਰ ਪਾਤਸ਼ਾਹ ਜੀ ਨੂੰ ਮੈਂ ਅਰਪਣ ਕਰਨੀ ਹੈ।
ਹਿਮ ਮਨ ਚਿਤਵਤ ਮਾਤਾ ਪਾਸ,
ਇਹਦਾ ਮਨ ਵਿਚ ਨਿਰਣਾ ਕਰਕੇ ਸਤਿਕਾਰਯੋਗ ਮਾਤਾ ਜੀ ਦੇ ਕੋਲੇ ਚਲੇ ਗਿਆ ਉਹ ਖੱਤਰੀ।
ਪਹੁੰਚੋ ਜਾਏ ਪੁਰਨ ਨਿਜ ਆਸ,
ਕਹਿੰਦੇ ਨੇ ਫਿਰ ਆਪਣੇ ਮਨ ਦੀ ਆਸਾ ਪੂਰੀ ਕਰਨ ਵਾਸਤੇ ਮਾਤਾ ਜੀ ਦੇ ਚਰਨਾਂ ਵਿਚ ਜਾ ਕੇ ਨਮਸਕਾਰ ਕੀਤੀ ਉਸਨੇ।
ਕਰ ਬੰਧਨ ਅਰਦਾਸ ਉਚਾਰੀ,
ਨਮਸਕਾਰ ਕਰਕੇ ਮਾਤਾ ਜੀ ਨੂੰ ਤੇ ਇੱਦਾਂ ਬੇਨਤੀ ਕੀਤੀ ਉਸਨੇ। ਫਿਰ
ਤਨੂਜਾ ਮੋਹੇ ਨਕੇਤ ਮਝਾਰੀ,
ਕਹਿਣ ਲੱਗਾ ਮਾਤਾ ਜੀ ਮੇਰੇ ਘਰ ਵਿਚ ਮੇਰੀ ਇੱਕ ਬੇਟੀ ਹੈ,
ਚਾਹਤ ਕਰਿਓ ਗੁਰੂ ਕੀ ਦਾਸੀ,
ਤੇ ਮੈਂ ਚਾਹੁੰਦਾ ਕਿ ਉਹਨੂੰ ਗੁਰੂ ਘਰ ਦੀ ਦਾਸੀ ਬਣਾ ਦਿਆਂ, ਕਲਗੀਧਰ ਪਾਤਸ਼ਾਹ ਜੀ ਨਾਲ ਆਨੰਦ ਕਾਰਜ ਕਰਦਿਆਂ ਆਪਣੀ ਬੇਟੀ ਦਾ।
ਦੀਨ ਜਾਨ ਜਿਨ ਠਾਨੋ ਹਾਸੀ,
ਤੇ ਮਾਤਾ ਜੀ ਕਿਤੇ ਮੈਨੂੰ ਗਰੀਬ ਜਾਣ ਕੇ ਆਪਣੀ ਬਰਾਬਰ ਦਾ ਨਾਂ ਜਾਣ ਕੇ ਇਸ ਗੱਲ ਨੂੰ ਹਾਸਾ ਨਾ ਸਮਝਿਓ। ਮੇਰੇ ਮਨ ਦਾ ਇਹ ਫੈਸਲਾ ਨਿਰਣਾ ਹੈ, ਭਾਵੇਂ ਮੈਂ ਗੁਰੂ ਘਰ ਦੀ ਬਰਾਬਰ ਦਾ 100 ਜਨਮ ਲੈ ਕੇ ਵੀ ਨਹੀਂ ਕਰ ਸਕਦਾ।
ਗੁਰ ਕੋ ਘਰ ਨਿਤਾਨ ਕੋ ਤਾਨਾ,
ਪਰ ਫਿਰ ਵੀ ਮਾਤਾ ਜੀ ਮੇਰੇ ਮਨ 'ਚ ਆਸ ਹੈ ਕਿ ਗੁਰੂ ਘਰ ਨਿਤਾਣਿਆਂ ਦਾ ਤਾਣ ਹੁੰਦਾ ਹੈ।
ਓਟ ਨਿਓਟਨ ਮਾਨ ਨਿਮਾਨਾ,
ਇਹ ਨਿਓਟਿਆਂ ਦੀ ਓਟ ਤੇ ਨਿਮਾਣਿਆਂ ਦਾ ਮਾਣ ਹੈ, ਕਲਗੀਧਰ ਪਾਤਸ਼ਾਹ ਜੀ ਦਾ ਦਰ ਹੈ ਜੋ।
ਇਹ ਮਨ ਮੈਂ ਹੱਡ ਧਾਰ ਬਖਾਨਾ,
ਇਹ ਮਾਤਾ ਜੀ ਹੁਣ ਮੈਂ ਨਿਰਣਾ ਕਰ ਲਿਆ ਆਪਣੇ ਮਨ ਵਿਚ ਤਾਂ ਬੇਨਤੀ ਕੀਤੀ ਹੈ, ਹੁਣ ਉੱਚੇ ਨੀਵੇਂ ਦੀ ਗਰੀਬ ਅਮੀਰ ਦੀ ਵਿਚਾਰ ਨਾ ਕਰਿਓ। ਇਹ ਗੁਰੂ ਘਰ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ ਹੁੰਦਾ ਹੈ ਜੀ।
ਕਿਤ ਲਗ ਹਮ ਕਿਤ ਗੁਰੂ ਮਹਾਨਾ,
ਭਾਵੇਂ ਮਾਤਾ ਜੀ ਮੈਨੂੰ ਇਸ ਗੱਲ ਦਾ ਪਤਾ ਕਿ ਅਸੀਂ ਕਿੱਥੇ ਤੇ ਗੁਰੂ ਘਰ ਕਿੱਥੇ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਨਾਲ ਸਾਡੇ ਘਰ ਦੀ ਬਰਾਬਰਤਾ ਤਾਂ ਨਹੀਂ ਬਣਦੀ, ਪਰ ਫਿਰ ਵੀ ਮੇਰੇ ਮਨ ਦਾ ਇਹ ਫੁਰਨਾ ਹੈ ਮਾਤਾ ਜੀ।
ਸੁਣ ਦੋਆ ਮਾਤਨ ਤੇ ਸਨਮਾਨਾ,
ਕਹਿੰਦੇ ਨੇ ਜਦੋਂ ਸੁਣੀ ਦੋਵਾਂ ਮਾਤਾਵਾਂ ਨੇ ਗੱਲ ਉਸ ਖੱਤਰੀ ਕੋਲੋਂ ਤਾਂ
ਕਰਨ ਸੰਬੰਧ ਨੇਕ ਹੀ ਮਾਨਾ,
ਉਸੇ ਵੇਲੇ ਮਾਤਾ ਜੀ ਨੇ ਹਾਂ ਕਰ ਦਿੱਤੀ, ਕਹਿਣ ਲੱਗੇ ਕੋਈ ਨੀ ਤੂੰ ਦਿਲ ਛੋਟਾ ਨਾ ਕਰ, ਇੱਥੇ ਅਮੀਰ ਗਰੀਬ ਦੀ ਵਿਚਾਰ ਨੀ ਹੈਗੀ, ਜੇ ਤੂੰ ਨਿਰਣਾ ਕਰ ਲਿਆ ਕਿ ਤੇਰੀ ਪੁੱਤਰੀ ਆ ਤੇ ਤੂੰ ਕਲਗੀਧਰ ਪਾਤਸ਼ਾਹ ਜੀ ਨਾਲ ਵਿਆਹੁਣੀ ਹੈ, ਸਾਨੂੰ ਇਹ ਗੱਲ ਮਨਜ਼ੂਰ ਹੈ।
ਹਿਮ ਠਹਿਰਾਏ ਸ਼ਿਵਰ ਨਿਜ ਆਇਓ,
ਇਹ ਤਾਂ ਮਾਤਾ ਜੀ ਕੋਲੋਂ ਖੁਸ਼ੀਆਂ ਲੈ ਕੇ ਤੇ ਇਹ ਆਪਣੇ ਤੰਬੂ ਵਿਚ ਆ ਗਿਆ ਹੈ ਜੀ।
ਬਹੁਤ ਗੁਰੂ ਕੋ ਦਰਸ਼ਨ ਪਾਇਓ,
ਫਿਰ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ ਇਸਨੇ।
ਹੱਥ ਜੋੜ ਕਰ ਟਾਂਡਿਆ ਗਾਰੀ,
ਮਹਾਰਾਜ ਦੇ ਅੱਗੇ ਹੱਥ ਜੋੜ ਕੇ ਸਾਧ ਸੰਗਤ ਪਹਿਲਾਂ ਦਾ ਦਰਸ਼ਨ ਕਰਕੇ ਮਨ ਜੀ ਫੈਸਲਾ ਕਰਕੇ ਮੁੜ ਗਿਆ ਸੀ ਤੇ ਹੁਣ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖੜ ਗਿਆ ਜਦੋਂ ਦੂਜੀ ਵਾਰ ਆਇਆ ਹੈ।
ਦਾਸੀ ਚਾਹਤ ਕਰਿਓ ਤੁਮਾਰੀ,
ਉਸ ਵੇਲੇ ਮਹਾਰਾਜ ਨੂੰ ਬੇਨਤੀ ਕਰ ਦਿੱਤੀ ਸੱਚੇ ਪਾਤਸ਼ਾਹ ਜੀ ਮੈਂ ਆਪਣੀ ਪੁੱਤਰੀ ਤੁਹਾਡੇ ਚਰਨਾਂ ਦੀ ਦਾਸੀ ਬਣਾਉਣੀ ਚਾਹੁੰਦਾ ਹਾਂ ਜੀ।
ਮਮ ਪੁੱਤਰੀ ਕੋ ਅੰਗੀਕਾਰੋ,
ਮਹਾਰਾਜ ਮੇਰੀ ਪੁੱਤਰੀ ਨੂੰ ਅੰਗੀਕਾਰ ਕਰੋ, ਸਾਡਾ ਜਨਮ ਸਕਾਰ ਥਾ ਕਰੋ ਜੀ।
ਦੀਨ ਬੰਧ ਨਿਜ ਬਿਰਧ ਸੰਭਾਰੋ,
ਮਹਾਰਾਜ ਤੁਸੀਂ ਦੀਨਾ ਬੰਧੂ ਹੋ, ਤੁਸੀਂ ਗਰੀਬਾਂ ਨੂੰ ਗਲ ਨਾਲ ਲਾਉਣ ਵਾਲੇ ਜੇ, ਇਸ ਆਪਣੇ ਸੁਭਾਅ ਦੀ ਇਸ ਬਿਰਦ ਦੀ ਪਾਲਣਾ ਕਰੋ ਮਹਾਰਾਜ ਜੀ। ਉਹ
ਕਿਰਪਾਲ ਸਮੋ ਅਬ ਆਛੋ,
ਉਸ ਵੇਲੇ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕੇ ਆਖਿਆ ਠੀਕ ਹੈ ਜੇ ਤੁਹਾਡੇ ਮਨ ਦਾ ਇਹ ਨਿਰਣਾ ਤੇ ਚੰਗਾ ਸਮਾਂ ਇਹਨੂੰ ਸ਼ੁਭ ਸਮਾਂ ਜਾਣੋ। ਫਿਰ
ਕੀਜੇ ਨੀਕੇ ਜਿਮ ਔਰ ਬਾਂਛੋ,
ਮਹਾਰਾਜ ਨੇ ਆਖਿਆ ਜਿਵੇਂ ਤੇਰੇ ਮਨ ਦੀ ਇੱਛਾ ਹੈ ਗੁਰੂ ਘਰ ਤੋਂ ਪੂਰੀ ਹੋਵੇਗੀ।
ਜੀ ਗੁਜਰੀ ਪੂਰਬ ਸਮਝਾਇਓ,
ਸੋ ਉਹਨੇ ਜਾ ਕੇ ਆਖਿਆ ਮਾਤਾ ਜੀ ਨੇ ਆਗਿਆ ਕਰ ਦਿੱਤੀ ਸੱਚੇ ਪਾਤਸ਼ਾਹ ਜੀ, ਬਸ ਤੁਹਾਡੇ ਮੂੰਹ ਹੀ ਹਾਂ ਹੋਣ ਵਾਲੀ ਬਾਕੀ ਸੀ, ਤੁਸਾਂ ਵੀ ਕਿਰਪਾ ਕਰ ਦਿੱਤੀ, ਮੇਰੇ ਧਨ ਭਾਗ ਹਨ।
ਜੀਜੇ ਲਵਪੁਰ ਸਾਕ ਜੋ ਆਇਓ,
ਤੇ ਮਾਤਾ ਜੀ ਨੇ ਵੀ ਫਿਰ ਸੁਨੇਹਾ ਭੇਜ ਦਿੱਤਾ ਕਿ ਲਾਹੌਰ ਤੋਂ ਇੱਕ ਸਾਕ ਆਇਆ ਹੈ ਤੁਹਾਡੇ ਵਾਸਤੇ, ਤੇ ਜੇ ਉਹ ਬੇਨਤੀ ਕਰਦੇ ਉਹਨਾਂ ਨੂੰ ਨਾ ਨਾ ਕਰਨੀ ਲਾਲ ਜੀ।
ਲੱਖ ਸ਼ੁਭ ਸਮਾਂ ਸਭਾ ਕੇ ਮਾਹੇ,
ਕਹਿੰਦੇ ਨੇ ਫਿਰ ਉਸ ਲੱਗੇ ਹੋਏ ਦਰਬਾਰ ਵਿੱਚ ਚੰਗਾ ਸਮਾਂ ਜਾਣ ਕੇ,
ਮਾਰਕ ਦੀਨ ਗੁਰੂ ਕੇ ਪਾਹੇ,
ਕਹਿੰਦੇ ਨੇ ਰਸਮ ਪੂਰੀ ਕਰ ਦਿੱਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਗਾਈ ਦੀ ਉਸੇ ਵੇਲੇ ਜੀ।
ਅੰਗੀਕਾਰ ਜਦੋਂ ਕਰ ਲਿਓ,
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਾਹੌਰ ਵਾਲਿਆਂ ਦਾ ਇਹ ਰਿਸ਼ਤਾ ਪ੍ਰਵਾਨ ਕਰ ਲਿਆ ਤਾਂ
ਹਿਰਦੈ ਸੁਪਿੱਖੀ ਬਹੁਰ ਖਯੋ,
ਕਹਿੰਦੇ ਬਹੁਤ ਪ੍ਰਸੰਨ ਹੋਇਆ ਇਹ ਲਾਹੌਰ ਦਾ ਖੱਤਰੀ।
ਜਗਤ ਮਾਤ ਕੇ ਅਦਕ ਵਧਾਈ,
ਬਹੁਤ ਸਾਰੀਆਂ ਵਧਾਈਆਂ ਮਾਤਾ ਜੀ ਨੂੰ ਮਿਲਣ ਲੱਗ ਪਈਆਂ ਉਸੇ ਵੇਲੇ ਜਦੋਂ ਕਲਗੀਧਰ ਪਾਤਸ਼ਾਹ ਜੀ ਦੀ ਸਗਾਈ ਹੋ ਗਈ ਤਾਂ।
ਦੇਤ ਦਰਿਆ ਪੁਰ ਕੇ ਸਮੁਦਾਈ,
ਕਹਿੰਦੇ ਸਭ ਇਸਤਰੀਆਂ ਨੇ ਆਣ ਕੇ ਮਾਤਾ ਜੀ ਨੂੰ ਵਧਾਈਆਂ ਦਿੱਤੀਆਂ ਹਨ।
ਹਰਪ੍ਰੀਤ ਕੇ ਮੰਗਲ ਸਾਜੇ,
ਬਹੁਤ ਤਰੀਕਿਆਂ ਨਾਲ ਖੁਸ਼ੀਆਂ ਉਸ ਵੇਲੇ ਸਾਧ ਸੰਗਤ ਕੀਤੀਆਂ ਗਈਆਂ, ਖੁਸ਼ੀਆਂ ਦੇ ਗੀਤ ਗਾਏ ਗਏ।
ਲੱਗ ਦੁੰਦਬ ਕੀ ਨੌਬਤ ਵਾਜੇ,
ਕਹਿੰਦੇ ਖੁਸ਼ੀ ਵਿੱਚ ਵਾਜੇ ਵਜਾਏ ਗਏ, ਨਗਾਰਿਆਂ ਉੱਤੇ ਚੋਟਾਂ ਲੱਗੀਆਂ ਕਲਗੀਧਰ ਪਾਤਸ਼ਾਹ ਜੀ ਦੀ ਸਗਾਈ ਦਾ ਸੁਣ ਕੇ।
ਜਨਨੀ ਗਨ ਅਨਵਾਏ ਮੋਦਕ,
ਕਹਿੰਦੇ ਨੇ ਫਿਰ ਮਾਤਾ ਜੀ ਨੇ ਬਹੁਤ ਸਾਰੇ ਲੱਡੂ ਤਿਆਰ ਕਰਵਾਏ ਹਨ।
ਬੰਟ ਦੀਨ ਉਤਸਵ ਭਾ ਮੋਦਕ,
ਖੁਸ਼ੀ ਦਾ ਮੌਕਾ ਜਾਣ ਕੇ ਮਾਤਾ ਜੀ ਨੇ ਲੱਡੂ ਵੰਡੇ ਸਾਰੀਆਂ ਸੰਗਤਾਂ ਵਿੱਚ।
ਰਾਮਦ ਗੀਤ ਕੋਕਲਾ ਬੈਨੀ,
ਕਹਿੰਦੇ ਨੇ ਮਹਾਰਾਜ ਦੀ ਵਡਿਆਈ ਕੀਤੀ ਹੈ ਫਿਰ ਚਾਰ ਚਫੇਰੇ ਜਿੰਨੀਆਂ ਸੰਗਤਾਂ ਸਨ।
ਮਿਲੀ ਆਨ ਗਨ ਪੰਕਜ ਨੈਨੀ,
ਕਹਿੰਦੇ ਨੇ ਫਿਰ ਇਸ ਤਰ੍ਹਾਂ ਵਧਾਈਆਂ ਇਸਤਰੀਆਂ ਨੇ ਆਣ ਆਣ ਕੇ ਮਾਤਾ ਜੀ ਨੂੰ ਦਿੱਤੀਆਂ। ਮਾਤਾ ਜੀ ਨੇ ਲੱਡੂਆਂ ਨਾਲ ਝੋਲੀਆਂ ਭਰੀਆਂ ਸਾਰਿਆਂ ਦੀਆਂ।
ਬਸਨ ਭੁੱਖਨ ਭੁੱਖ ਤੇ ਅੰਗ,
ਜਿਹੜੇ ਸਾਧ ਸੰਗਤ ਲੋੜਵੰਦ ਆਏ ਉਹਨਾਂ ਨੂੰ ਬਸਤਰ ਦਿੱਤੇ, ਕਿਸੇ ਨੂੰ ਗਹਿਣੇ ਦਿੱਤੇ, ਕਿਸੇ ਨੂੰ ਪੈਸੇ ਦਿੱਤੇ।
ਜਦੀ ਚੂੰਦਰੀ ਪਹਿਰ ਸੁਰੰਗ,
ਕਹਿੰਦੇ ਸਾਰੀਆਂ ਸਿੱਖ ਸੰਗਤਾਂ ਨੇ ਉਸ ਵੇਲੇ ਖੁਸ਼ੀ ਦਾ ਮੌਕਾ ਜਾਣ ਕੇ ਚੰਗਾ ਉਤਸਵ ਜਾਣ ਕੇ ਸੋਹਣੇ ਬਸਤਰ ਪਹਿਨੇ ਹਨ ਆਪਣੇ ਸਰੀਰਾਂ ਉੱਤੇ।
ਮੰਗਤ ਗਨ ਜਨ ਦੇਖਣ ਕਰੇ,
ਕਹਿੰਦੇ ਨੇ ਮੰਗਤਿਆਂ ਨੂੰ ਵੀ ਪਤਾ ਲੱਗ ਗਿਆ ਤੇ ਉਸ ਇਲਾਕੇ ਦੇ ਮੰਗਤੇ ਵੀ ਮਹਾਰਾਜ ਦੀ ਸਗਾਈ ਦਾ ਸਮਾਂ ਜਾਣ ਕੇ ਆ ਗਏ ਹਨ।
ਮਾਤੇ ਆਨੰਦ ਬਿਲੰਦੇ ਧਰੇ,
ਕਹਿੰਦੇ ਨੇ ਮਾਤਾ ਜੀ ਨੇ ਖੁਸ਼ੀ ਖੁਸ਼ੀ ਨਾਲ ਸਾਰਿਆਂ ਦੀਆਂ ਝੋਲੀਆਂ ਭਰੀਆਂ ਹਨ ਜੀ।
ਆਦਰ ਧਨ ਸਭਨ ਕੋ ਦੇਤ,
ਬਹੁਤ ਸਨਮਾਨ ਸਾਰਿਆਂ ਦਾ ਕੀਤਾ ਤੇ ਧਨ ਦਿੱਤਾ ਗਰੀਬਾਂ ਨੂੰ, ਬਹੁਤ ਧਨ ਵੰਡਿਆ ਗਿਆ ਉਸ ਵੇਲੇ।
ਭੀਰ ਭੂਰ ਭਰ ਰਹੀ ਨਕੇਤ,
ਕਹਿੰਦੇ ਨੇ ਮਾਤਾ ਜੀ ਦਾ ਵਿਹੜਾ ਹੀ ਭਰ ਗਿਆ ਉਸ ਵੇਲੇ ਵਧਾਈਆਂ ਦੇਣ ਵਾਲੀਆਂ ਸੰਗਤਾਂ ਨਾਲ।
ਭੁੱਲ ਗਿਆਨ ਬਜਾਵਤ ਕੋਈ,
ਕਹਿੰਦੇ ਨੇ ਉਸ ਵੇਲੇ ਫਿਰ ਸਾਧ ਸੰਗਤ ਬਾਬੀਆਂ ਨੇ ਗੁਰੂ ਕੀ ਬਾਣੀ ਦੇ ਕੀਰਤਨ ਕੀਤੇ, ਖੁਸ਼ੀਆਂ ਕੀਤੀਆਂ, ਮੰਗਲ ਦੇ ਸ਼ਬਦ ਪੜੇ ਗਏ ਹਨ।
ਗੋਤਰੇ ਗਾਵਤੇ ਆਨੰਦ ਹੋਏ,
ਕਹਿੰਦੇ ਨੇ ਫਿਰ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਸਗਾਈ ਦਾ ਉਤਸਵ ਜਾਣ ਕੇ ਆਨੰਦ ਹੀ ਆਨੰਦ ਸਮਝ ਲਓ ਆਨੰਦਪੁਰ ਵਿੱਚ ਛਾ ਗਿਆ ਹੈ।
ਇਸ ਤੇ ਆਦ ਕੀਨ ਉਤਸ਼ਾਹ,
ਇਸ ਤਰ੍ਹਾਂ ਕਹਿੰਦੇ ਨੇ ਬਹੁਤ ਵੱਡਾ ਉਤਸ਼ਾਹ ਕੀਤਾ ਗਿਆ ਮਹਾਰਾਜ ਜੀ ਦੀ ਸਗਾਈ ਦਾ।
ਗਯੋ ਸੁਖਤਰੀ ਲਾਪੁਰ ਮਾਹੂ,
ਜੋ ਗੁਰਮੁਖ ਜਿਹੜਾ ਆਪਣੀ ਲੜਕੀ ਦਾ ਰਿਸ਼ਤਾ ਕਰਕੇ ਗਿਆ ਸੀ, ਆਇਆ ਸੀ ਰਿਸ਼ਤਾ ਕਰਨ, ਰਿਸ਼ਤਾ ਕਰਕੇ ਲਾਹੌਰ ਨੂੰ ਵਾਪਸ ਮੁੜ ਗਿਆ।
ਰਾਤ ਸ਼ਰੀਕਨ ਮੈਂ ਸੁਦ ਦੇ,
ਕਹਿੰਦੇ ਲਾਹੌਰ ਵਿੱਚ ਜਾ ਕੇ ਉਹਨੇ ਆਪਣੇ ਸਰੀਕੇ ਵਿੱਚ ਆਪਣੇ ਭਰਾਵਾਂ ਵਿੱਚ ਇਹ ਗੱਲ ਪ੍ਰਗਟ ਕੀਤੀ ਜਾ
ਸਬਨ ਸੁਨਾਵਤ ਮੰਗਲ ਕੀ,
ਜਦੋਂ ਸਾਰਿਆਂ ਨੇ ਸੁਣਿਆ ਤੇ ਉਹਨਾਂ ਨੇ ਵੀ ਉਸ ਨੂੰ ਵਧਾਈਆਂ ਦਿੱਤੀਆਂ, ਬੜੀਆਂ ਖੁਸ਼ੀਆਂ ਕੀਤੀਆਂ ਹਨ।
ਬਹੁਰ ਸਲਾਹ ਬਜਾਹ ਕੀ ਥਾਨੀ,
ਕਹਿੰਦੇ ਨੇ ਫਿਰ ਵਿਆਹ ਦੀ ਸਲਾਹ ਕਰ ਲਈ ਹੈ ਸਾਰੀ ਬਰਾਦਰੀ ਨੇ ਮਿਲ ਕੇ ਉਸੇ ਵੇਲੇ ਹੀ।
ਦਿਲ ਨਰ ਨਾਰਨ ਤਬੈ ਬਖਾਨੀ,
ਉਹਨਾਂ ਦੀ ਬਰਾਦਰੀ ਦੇ ਜਿੰਨੇ ਸਿਆਣੇ ਪੁਰਖ ਇਸਤਰੀਆਂ ਸਨ ਸਾਰੇ ਇਕੱਠੇ ਹੋਏ ਹਨ ਉਹਦੇ ਘਰੇ।
ਫਰਜ ਕਰੋ ਗੁਰੇ ਅਗਰ ਸਿਧਾਰੋ,
ਕਹਿੰਦੇ ਨੇ ਫਿਰ ਸਾਰਿਆਂ ਨੇ ਮਤਾ ਕੀਤਾ ਵੀ ਜਾਓ ਹੁਣ ਕੁਝ ਸਿਆਣੇ ਸਿਆਣੇ ਬੰਦੇ ਤੇ ਕਲਗੀਧਰ ਪਾਤਸ਼ਾਹ ਜੀ ਅੱਗੇ ਅਰਜ ਬੇਨਤੀ ਕਰੀਏ ਆਪਾਂ।
ਆਪ ਆਏ ਲਾਪੁਰੇ ਮਝਾਰੋ,
ਤੇ ਉਹਨਾਂ ਨੂੰ ਬੇਨਤੀ ਕਰੋ ਮਹਾਰਾਜ ਬਰਾਤ ਲੈ ਕੇ ਤੇ ਛੇਤੀ ਦੇਣੀ, ਹੁਣ ਤੁਸੀਂ ਲਾਹੌਰ ਵਿੱਚ ਆਵੋ,
ਆਪਣੀ ਸੰਗਤ ਕਰੋ ਨਿਹਾਲ।
ਮਹਾਰਾਜ ਲਾਹੌਰ ਵਿੱਚ ਵੀ ਤੁਹਾਡੀਆਂ ਬਹੁਤ ਸੰਗਤਾਂ ਰਹਿੰਦੀਆਂ ਨੇ, ਇੱਥੇ ਵੀ ਆਣ ਕੇ ਦਰਸ਼ਨ ਦਿਓ, ਸੰਗਤਾਂ ਨੂੰ ਨਿਹਾਲ ਕਰੋ ਜੀ।
ਇਹਦੇ ਫਿਰ ਉਸੋ ਮਿਲਣ ਰਜਾਲ,
ਮਹਾਰਾਜ ਇੱਥੇ ਆਣ ਕੇ ਤੁਸੀਂ ਆਨੰਦ ਕਾਰਜ ਆਪਣਾ ਕਰੋ, ਲਾਹੌਰ ਵਿੱਚ ਸਭ ਸੰਗਤਾਂ ਨੂੰ ਖੁਸ਼ੀਆਂ ਦਿਓ ਜੀ।
ਇਹ ਵਿਚਾਰ ਸੁਧਵਾਓ ਜਾਹਾ,
ਸੋ ਏਦਾਂ ਵਿਚਾਰ ਕੀਤੀ ਸਾਰੀ ਬਰਾਦਰੀ ਨੇ ਬੈਠ ਕੇ ਲਾਹੌਰ ਵਿੱਚ।
ਗਮਨਿਓ ਆਪ ਗੁਰੂ ਕੇ ਪਾਹਾ,
ਕਹਿੰਦੇ ਨੇ ਏਦਾਂ ਫਿਰ ਸਾਧ ਸੰਗਤ ਇੱਕ ਦਿਨ ਨੀਯਤ ਕਰਕੇ ਆਪਣੀ ਬਰਾਦਰੀ ਵਿੱਚੋਂ ਤੇ ਕੁਝ ਕੁ ਸਿਆਣੇ ਜਿਹੜੇ ਸਨ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਆਨੰਦਪੁਰ ਸਾਹਿਬ ਨੂੰ ਤੁਰ ਪਏ ਹਨ।
ਪਹੁੰਚਿਓ ਆਨ ਆਨੰਦਪੁਰ ਸੋਏ,
ਚੱਲਦੇ ਚੱਲਦੇ ਆਨੰਦਪੁਰ ਵਿੱਚ ਆਣ ਕੇ ਪਹੁੰਚ ਗਏ ਹਨ ਸਾਰੇ ਹੀ।
ਉਨੀ ਵਿਆਹ ਕੀ ਸ਼ੁੱਧ ਸਭ ਕੋਏ,
ਉਸ ਵੇਲੇ ਇਹ ਖਬਰ ਵੀ ਪ੍ਰਗਟ ਹੋ ਗਈ ਸੰਗਤਾਂ ਵਿੱਚ ਖੁਸ਼ੀ ਖੁਸ਼ੀ ਵੀ ਸੱਚੇ ਪਾਤਸ਼ਾਹ ਜੀ ਦੇ ਵਿਆਹ ਦਾ ਦਿਨ ਵੀ ਪੱਕਾ ਹੋ ਗਿਆ ਹੈ।
ਪੂਰਬ ਮਾਤਾ ਕੋ ਸਦ ਦਈ।
ਸਭ ਤੋਂ ਪਹਿਲਾਂ ਤੇ ਜਾ ਕੇ ਮਾਤਾ ਜੀ ਨੂੰ ਦੱਸਿਆ ਉਹਨਾਂ ਨੇ ਕਿ ਮਾਤਾ ਜੀ ਅਸੀਂ ਸਾਰੀ ਬਰਾਦਰੀ ਨੇ ਬੈਠ ਕੇ ਇੱਕ ਵਿਆਹ ਦਾ ਦਿਨ ਪੱਕਾ ਕਰ ਲਿਆ ਹੈ।
ਸੁਣ ਤੇ ਆਨੰਦ ਬਿਲੰਦੈ ਭਈ।
ਕਹਿੰਦੇ ਸੁਣ ਕੇ ਮਾਤਾ ਜੀ ਨੇ ਵੀ ਆਗਿਆ ਦੇ ਦਿੱਤੀ, ਠੀਕ ਹੈ ਜਿਹੜਾ ਦਿਨ ਤੁਸੀਂ ਮਿਥਿਆ ਭਾਈ ਸਾਨੂੰ ਮਨਜ਼ੂਰ ਹੈ।
ਹਾੜ ਮਾਸ ਤ੍ਰੈ ਬਿੰਸ ਪ੍ਰਵਿਸ਼ਟ।
ਕਹਿੰਦੇ ਨੇ ਹਾੜ ਦਾ ਮਹੀਨਾ ਸੀ ਉਸ ਵੇਲੇ ਤੇ 23 ਦਿਨ ਹਾੜ ਗਿਆ ਸੀ ਜਦੋਂ ਕਲਗੀਧਰ ਪਾਤਸ਼ਾਹ ਜੀ ਦੇ ਵਿਆਹ ਦਾ ਦਿਨ ਮਿਥਿਆ ਗਿਆ।
ਨਿਕਸਿਓ ਸਾਹਾ ਦੋਏ ਦਿਸ਼ ਇਸ਼ਟੇ।
ਕਹਿੰਦੇ ਇਹ ਦਿਨ ਮਿਥਿਆ ਗਿਆ ਦੋਵਾਂ ਧਿਰਾਂ ਨੂੰ ਖੁਸ਼ੀ ਦੇਣ ਵਾਲਾ। 23 ਹਾੜ ਦਾ ਦਿਨ ਸੀ ਸਾਧ ਜਦੋਂ ਕਲਗੀਧਰ ਪਾਤਸ਼ਾਹ ਜੀ ਦੇ ਵਿਆਹ ਦੀ ਖ਼ਬਰ ਆਣ ਕੇ ਆਨੰਦਪੁਰ ਸਾਹਿਬ ਦਿੱਤੇ ਭਾਈ 23 ਹਾੜ ਨੂੰ ਮਹਾਰਾਜ ਜੀ ਦਾ ਵਿਆਹ ਹੋਵੇਗਾ।
ਬਹੁਤ ਸੁਪਿਖਿਆ ਗੁਰ ਢਿੱਗ ਗਏ।
ਕਹਿੰਦੇ ਨੇ ਫਿਰ ਉਹ ਮਾਤਾ ਜੀ ਨੂੰ ਖ਼ਬਰ ਦੇ ਕੇ ਤੇ ਕਲਗੀਧਰ ਪਾਤਸ਼ਾਹ ਜੀ ਦਾ ਸੰਸਾਰੀ ਰਿਸ਼ਤੇ ਵਿੱਚੋਂ ਸਹੁਰਾ ਲੱਗਦਾ ਸੀ ਜਿਹੜਾ ਉਹ ਕਲਗੀਧਰ ਪਾਤਸ਼ਾਹ ਜੀ ਕੋਲੇ ਗਿਆ ਹੈ।
ਆਪਣੀ ਬਿਨੈ ਸੁਨਾਵਤ ਭਇਓ।
ਕਹਿੰਦੇ ਸਰ ਜਾ ਕੇ ਮਹਾਰਾਜ ਚੋਜੀ ਪ੍ਰੀਤਮ ਜੀ ਨੂੰ ਬੇਨਤੀ ਕਰ ਦਿੱਤੇ।
ਲਾਪੁਰ ਕੀ ਸੰਗਤ ਹੈ ਜੇਤੀ।
ਸੋ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਵਾਲੀ ਜੀ ਲਾਹੌਰ ਦੀ ਜਿੰਨੀ ਕੁ ਸੰਗਤ ਹੈ।
ਹਿਰਦੇ ਕਾਮਨਾ ਧਾਰੇ ਤੇਤੀ।
ਉਹਨਾਂ ਸਾਰੀਆਂ ਲਾਹੌਰ ਦੀਆਂ ਸੰਗਤਾਂ ਦੇ ਮਨ ਦੀ ਇੱਕ ਇੱਛਾ ਹੈ ਮਹਾਰਾਜ।
ਸਜੇ ਬਰਾਤ ਗੁਰੂ ਨਿਜ ਸਾਰੀ।
ਮਹਾਰਾਜ ਨੇ ਆਖਿਆ ਕੀ ਇੱਛਾ ਹੈ? ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਚਾਹੁੰਦੀਆਂ ਕਿ ਤੁਸੀਂ ਆਪਣੀ ਸੋਹਣੀ ਬਰਾਤ ਲੈ ਕੇ ਸੱਜ ਧੱਜ ਨਾਲ ਲਾਹੌਰ ਵਿੱਚ ਆਣ ਕੇ ਟਿਕਾਓ ਕਰੋ।
ਇਸ ਪੁਰ ਆਵੇ ਕਰੁਣਾ ਧਾਰੀ।
ਮਹਾਰਾਜ ਕਿਰਪਾ ਕਰੋ ਉਹਨਾਂ ਸੰਗਤਾਂ ਉੱਤੇ ਵੀ, ਉਸ ਧਰਤੀ ਨੂੰ ਵੀ ਭਾਗ ਲਾਓ, ਲਾਹੌਰ ਵਿੱਚ ਆਪਣਾ ਟਿਕਾ ਕਰੋ ਬਰਾਤ ਦਾ।
ਕਰੇ ਟੁਕਾਏ ਬਿਆਲੇ ਜਾਹੇ।
ਮਹਾਰਾਜ ਇਹਨੂੰ ਟਿਕਾ ਕਰਕੇ ਬਰਾਤ ਲਿਆ ਕੇ ਤੇ ਮੇਰੀ ਪੁੱਤਰੀ ਨੂੰ ਵਿਆਹ ਕੇ ਲੈ ਜਾਓ। ਉਸ ਖੱਤਰੀ ਨੇ ਬੇਨਤੀ ਕੀਤੀ ਮਹਾਰਾਜ ਜੀ ਨੂੰ।
ਜਿਮ ਚਾਹਤ ਤੁਮ ਸੁਜਾਸੋ ਮਾਹੇ।
ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਆਪਣੀਆਂ ਸੰਗਤਾਂ ਨੂੰ ਮਾਣ ਬਖਸ਼ੋ ਜੀ।
ਭਾਰਤ ਸ਼ਰੀਕਨ ਮੈਂ ਪ੍ਰਣ ਕੀਤਾ।
ਮਹਾਰਾਜ ਅਸੀਂ ਦਿਨ ਮਿਸ ਲਿਆ, ਸਾਰੇ ਸਰੀਕੇ ਬਰਾਦਰੀ ਵਾਲੇ ਭਰਾਵਾਂ ਨੇ ਬੈਠ ਕੇ 23 ਹਾੜ ਦਾ ਦਿਨ ਮਿਸ ਲਿਆ ਆਪ ਜੀ ਦੇ ਵਿਆਹ ਦਾ ਜੀ।
ਲਾਹੌਰ ਮੈਂ ਵਿਆਹ ਹੋ ਨਿਜ ਸੁੱਤਾ।
ਮਹਾਰਾਜ ਅਸੀਂ ਹੁਣ ਮਨ ਚ ਵਿਚਾਰ ਕੀਤੀ ਕਿ ਲਾਹੌਰ ਵਿੱਚ ਧੂਮ ਧਾਮ ਨਾਲ ਇਹ ਵਿਆਹ ਕੀਤਾ ਜਾਵੇ ਜੀ।
ਅਬ ਅਧੀਨ ਰਾਵਰ ਕੇ ਹੈ।
ਹੁਣ ਮਹਾਰਾਜ ਆਪ ਜੀ ਦੀ ਆਗਿਆ ਦੀ ਲੋੜ ਹੈ, ਮਾਤਾ ਜੀ ਨੇ ਆਗਿਆ ਦੇ ਦਿੱਤੀ ਹੈ।
ਹਰੀ ਪ੍ਰਤਿਗਿਆ ਜੇ ਇਮਰ ਹੈ।
ਇੱਦਾਂ ਮਹਾਰਾਜ ਅਸੀਂ ਪ੍ਰਤਿਗਿਆ ਕੀਤੀ ਤੇ ਦਿਨ ਮਿਸ ਲਿਆ, ਹੁਣ ਤੁਹਾਡੀ ਆਗਿਆ ਚਾਹੁੰਦੇ ਹਾਂ ਜੀ।
ਹੁਣ ਕਲਗੀਧਰ ਤਿਸਕੋ ਭਾਖਾ।
ਕਹਿੰਦੇ ਨੇ ਉਹਦੀ ਬੇਨਤੀ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਅੱਗਿਓ ਏਦਾਂ ਜਵਾਬ ਦਿੱਤਾ ਹੈ।
ਇਸ ਥਲ ਹੀ ਪੁਰਵੈ ਅਵਲਾਖਾ।
ਮਹਾਰਾਜ ਕਹਿਣ ਲੱਗੇ ਤੇਰੀ ਇੱਛਾ ਜ਼ਰੂਰ ਹੈ ਕਿ ਲਾਹੌਰ ਵਿੱਚ ਤੇਰੀ ਪੁੱਤਰੀ ਦਾ ਪੂਰੀ ਸਜਾਵਟ ਨਾਲ, ਪੂਰੇ ਸਨਮਾਨ ਨਾਲ, ਚਾਵਾਂ ਨਾਲ ਵਿਆਹ ਕੀਤਾ ਜਾਵੇ। ਇੱਛਾ ਅਸੀਂ ਤੇਰੀ ਜ਼ਰੂਰ ਪੂਰੀ ਕਰਾਂਗੇ, ਪਰ ਵਿਆਹ ਇੱਥੇ ਹੀ ਹੋਵੇਗਾ ਇਸ ਧਰਤੀ ਤੇ ਹੀ।
ਰਜਾ ਲਾਹੌਰ ਆਨੰਦਪੁਰ ਪਾਸ।
ਮਹਾਰਾਜ ਨੇ ਆਖਿਆ ਆਨੰਦਪੁਰ ਦੇ ਕੋਲ ਅਸੀਂ ਇੱਕ ਨਵਾਂ ਲਾਹੌਰ ਵਸਾ ਦਿਆਂਗੇ, ਤੇਰੇ ਮਨ ਦੀ ਇੱਛਾ ਵੀ ਪੂਰੀ ਹੋ ਜਾਵੇਗੀ ਕਿ ਲਾਹੌਰ ਵਿੱਚ ਤੇਰੀ ਪੁੱਤਰੀ ਦਾ ਵਿਆਹ ਹੋਵੇ। ਵਿਆਹ ਲਾਹੌਰ ਵਿੱਚ ਹੀ ਹੋਵੇਗਾ, ਪਰ ਉਸ ਲਾਹੌਰ ਵਿੱਚ ਨਹੀਂ, ਇੱਥੇ ਨਵਾਂ ਲਾਹੌਰ ਵਸਾ ਦਿਆਂਗੇ ਅਸੀਂ, ਜਿਹਨੂੰ ਗੁਰੂ ਕਾ ਲਾਹੌਰ ਆਖਿਆ ਜਾਵੇਗਾ।
ਰਾਤਨ ਸਹਿਤ ਆਨ ਕਰ ਬਾਸ।
ਮਹਾਰਾਜ ਨੇ ਆਖਿਆ ਸਭ ਸਰੀਕੇ ਬਰਾਦਰੀ ਆਪਣੇ ਭੈਣਾਂ ਭਰਾਵਾਂ ਨੂੰ ਲੈ ਕੇ ਨਵੇਂ ਲਾਹੌਰ ਵਿੱਚ ਆ ਜਾਣਾ ਹੈ ਤੁਸੀਂ।
ਬਾਜ਼ਾਰ ਵਸੈ ਨਰ ਘਨੇ।
ਮਹਾਰਾਜ ਨੇ ਆਖਿਆ ਉਸੇ ਤਰ੍ਹਾਂ ਦਾ ਹੀ ਬਾਜ਼ਾਰ ਵਸਾ ਦੇਂਗੇ ਅਸੀਂ ਜਿਸ ਤਰ੍ਹਾਂ ਦਾ ਲਾਹੌਰ ਵਸਦਾ ਹੈ।
ਸੁਤ ਬਨਤਾ ਪਰਵਾਰਨ ਸਨੇ।
ਆਪਣੇ ਪੁੱਤਰਾਂ ਧੀਆਂ, ਆਪਣੀ ਇਸਤਰੀ ਤੇ ਆਪਣੇ ਪਰਿਵਾਰ ਸਮੇਤ ਤੁਸੀਂ ਇੱਥੇ ਆ ਜਾਣਾ ਹੈ।
ਰਾਪੁਰ ਕੀ ਰਚਨਾ ਬਰ ਭਾਰੀ।
ਅਸੀਂ ਲਾਹੌਰ ਵਰਗੀ ਰਚਨਾ ਕਰ ਦਿਆਂਗੇ ਇੱਥੇ ਆਨੰਦਪੁਰ ਦੇ ਨੇੜੇ ਤੇੜੇ ਹੀ।
ਜਿਸ ਦਿਨ ਤੋਹੇ ਦਿਖਾਵੇ ਸਾਰੀ।
ਤੇ ਕਿਸੇ ਦਿਨ ਤੈਨੂੰ ਵਿਖਾਲ ਵੀ ਦਿਆਂਗੇ, ਜਿਸ ਦਿਨ ਵਿਆਹ ਹੋਵੇਗਾ ਤੂੰ ਵੇਖ ਕੇ ਆਪ ਹੀ ਮੰਨ ਜਾਵੇਗਾ ਕਿ ਉਸ ਲਾਹੌਰ ਵਿੱਚ ਤੇ ਇਸ ਲਾਹੌਰ ਵਿੱਚ ਕੋਈ ਫਰਕ ਨਹੀਂ ਰਹਿਣ ਦਿੱਤਾ।
ਤੇਰੀ ਹੋਏ ਪ੍ਰਤਿਗਿਆ ਪੂਰੀ।
ਮਹਾਰਾਜ ਨੇ ਆਖਿਆ ਤੇਰੇ ਮਨ ਦੀ ਇੱਛਾ ਪੂਰੀ ਹੋਵੇਗੀ ਕਿ ਲਾਹੌਰ ਵਿੱਚ ਤੇਰੀ ਪੁੱਤਰੀ ਦਾ ਵਿਆਹ ਹੋਵੇ, ਇਸੇ ਤਰ੍ਹਾਂ ਹੀ ਹੋਵੇਗਾ।
ਕਰੋ ਵਿਆਹ ਇਸ ਥਲ ਕੇ ਜ਼ਰੂਰੀ।
ਮਹਾਰਾਜ ਨੇ ਆਖਿਆ ਇੱਥੇ ਜਿਹੜਾ ਅਸੀਂ ਨਵਾਂ ਲਾਹੌਰ ਵਸਾਵਾਂਗੇ ਉਸ ਲਾਹੌਰ ਵਿੱਚ ਹੀ ਤੇਰੀ ਪੁੱਤਰੀ ਨੂੰ ਵਿਆਹਣ ਵਾਸਤੇ ਆਵਾਂਗੇ ਅਸੀਂ।
ਸੁਣ ਬੋਲਿਓ ਖੱਤਰੀ ਕਰ ਜੋਰੇ।
ਮਹਾਰਾਜ ਦਾ ਵਚਨ ਸੁਣ ਕੇ ਕਹਿੰਦੇ ਨੇ ਉਸ ਗੁਰਮੁਖ ਖੱਤਰੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ।
ਵਿਆਹ ਵਿਖੇ ਅਬ ਬਸੁਰ ਥੋੜੇ।
ਆਖਿਆ ਮਹਾਰਾਜ ਹੁਣ ਤੇ ਦੇਣੀ ਥੋੜੇ ਰਹਿ ਗਏ ਨੇ ਵਿਆਹ ਵਿੱਚ, ਤੇ ਨਵਾਂ ਸ਼ਹਿਰ ਕਦੋਂ ਵਸੇਗਾ?
ਦੋਏ ਮਾਸ ਅਬ ਰਹੇ ਪਛਾਣੋ।
ਸੱਚੇ ਪਾਤਸ਼ਾਹ ਹੁਣ ਤੇ ਲਗਭਗ 2 ਕੁ ਮਹੀਨੇ ਰਹਿ ਗਏ ਨੇ ਵਿਆਹ ਦੇ ਦਿਨ ਵਿੱਚ, ਤੇ ਇਹ ਨਵਾਂ ਸ਼ਹਿਰ ਵਸਣਾ ਤੇ ਸੌਖਾ ਨਹੀਂ ਹੈ।
ਸਾਲ ਸੰਬਤ ਸ਼ਾਹ ਜਾਨੋ।
ਸੋ 23 ਹਾੜ ਦਾ ਦਿਨ ਮਹਾਰਾਜ ਸੱਚੇ ਪਾਤਸ਼ਾਹ ਨਿਯਤ ਕੀਤਾ ਗਿਆ ਵਿਆਹ ਦਾ।
ਰਾਵਣ ਕੋ ਲਾਪੁਰ ਕਬ ਵਸੈ।
ਤੇ ਮਹਾਰਾਜ ਆਪ ਜੀ ਦਾ ਲਾਹੌਰ ਇਹਨੇ 2 ਮਹੀਨਿਆਂ ਵਿੱਚ ਕਿਵੇਂ ਵਸ ਜਾਵੇਗਾ?
ਐਸ ਨਾ ਹੋਏ ਮੋਏ ਨਰਸੈ।
ਇਸ ਤਰ੍ਹਾਂ ਨਾ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਲਾਹੌਰ ਵਸੇ ਨਾ 2 ਮਹੀਨਿਆਂ ਵਿੱਚ, ਤੇ ਲੋਕ ਮੁੜ ਕੇ ਮੇਰੀ ਹਾਸੀ ਉਡਾਉਣ, ਮੈਨੂੰ ਮਖੌਲ ਕਰਨ।
ਬੋਲੇ ਕਲਗੀਧਰ ਪੁਰ ਭਾਵੈ।
ਕਹਿੰਦੇ ਨੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਪਵਿੱਤਰ ਮੁਖ ਤੋਂ ਇਸ ਤਰ੍ਹਾਂ ਬੋਲੇ ਫਿਰ
ਹਮ ਲਾਹੌਰ ਤਤਕਾਲ ਵਸਾਵਾਂ।
ਮਹਾਰਾਜ ਨੇ ਆਖਿਆ ਦੋ ਮਹੀਨੇ ਤੇ ਬਹੁਤ ਹੁੰਦੇ ਨੇ, ਬਹੁਤ ਜ਼ਿਆਦੇ, ਅਸੀਂ ਤੇ ਤਤਕਾਲ ਹੁਣੇ ਹੀ ਲਾਹੌਰ ਵਸਾ ਦਿਆਂਗੇ।
ਜਬ ਵਸ ਜਾਏ ਲਿਆਏ ਪਰਿਵਾਰ।
ਮਹਾਰਾਜ ਨੇ ਆਖਿਆ ਜੇ ਯਕੀਨ ਨਹੀਂ ਤਾਂ ਇੱਥੇ ਹੀ ਕੁਝ ਦਿਨ ਠਹਿਰ ਜਾ, ਲਾਹੌਰ ਵਸਦਾ ਆਪਣੀਆਂ ਅੱਖਾਂ ਨਾਲ ਵੇਖ, ਫਿਰ ਆਪਣਾ ਪਰਿਵਾਰ ਲੈ ਕੇ ਆਵੀ ਇੱਥੇ।
ਜੈ ਸਭ ਸਮਾਜ ਅਬ ਤਿਆਰ।
ਕਹਿੰਦੇ ਨੇ ਵੇਖੀ ਹੁਣੇ ਕਿਵੇਂ ਗੁਰੂ ਕਾ ਲਾਹੌਰ ਤਿਆਰ ਹੁੰਦਾ ਹੈ।
ਵਸਿਓ ਦੇਖ ਕੇ ਸਦਨ ਸਿਧਾਵੋ।
ਕਹਿੰਦੇ ਤੂੰ ਪਹਿਲਾਂ ਵਸਿਆ ਵੇਖ ਕੇ ਆਪਣੇ ਘਰ ਨੂੰ ਜਾਵੀ, ਮਨ ਵਿੱਚ ਸ਼ੰਕਾ ਨਾ ਕਰ ਕਿਸੇ ਤਰ੍ਹਾਂ ਦਾ ਵੀ।
ਭਾਤਨ ਸਹਿਤ ਬੌਰ ਚਲਿਆਵੋ।
ਤੂੰ ਬਾਅਦ ਵਿੱਚ ਆਪਣੇ ਭਰਾਵਾਂ ਨੂੰ, ਸਰੀਕੇ ਬਰਾਦਰੀ ਨੂੰ ਇਸ ਲਾਹੌਰ ਵਿੱਚ ਲਿਆਵੀ, ਪਹਿਲਾਂ ਵਸਦਾ ਵੇਖ ਕੇ ਜਾ ਤੂੰ।
ਇਸ ਟਿਕਾਏ ਸ੍ਰੀ ਗੁਰ ਫੁਰਮਾਏ।
ਮਹਾਰਾਜ ਦੇ ਵਚਨ ਮੰਨ ਕੇ ਕਹਿੰਦੇ ਨੇ ਉਹ ਆਨੰਦਪੁਰ ਵਿੱਚ ਹੀ ਕੁਝ ਦਿਨਾਂ ਵਾਸਤੇ ਰੁਕ ਗਿਆ।
ਰਿੰਦ ਹੁਕਮਨਾਮੇ ਲਿਖਵਾਏ।
ਮਹਾਰਾਜ ਦੇ ਉਸੇ ਵੇਲੇ ਹੁਕਮਨਾਮੇ ਆਪਣੀਆਂ ਪ੍ਰੇਮੀ ਸੰਗਤਾਂ ਵੱਲ ਲਿਖ ਦਿੱਤੇ ਹਨ।
ਨਿਕਟ ਨਿਕਟ ਕੇ ਪੁਰ ਸਮੁਦਾਏ।
ਨੇੜੇ ਨੇੜੇ ਦੇ ਜਿੰਨੇ ਕ ਪਿੰਡ ਦੇ ਸ਼ਹਿਰ ਸਨ, ਉਹਨਾਂ ਸਾਰੇ ਵਿੱਚ ਮਹਾਰਾਜ ਦਾ ਹੁਕਮ ਪਹੁੰਚਾ ਦਿੱਤਾ ਗਿਆ।
ਸਭ ਹਿੰਨ ਮੈਂ ਤਤਕਾਲ ਪਠਾਏ।
ਕਹਿੰਦੇ ਸਭ ਸੰਗਤਾਂ ਨੂੰ ਉਸੇ ਵੇਲੇ ਪਤਾ ਲੱਗ ਗਿਆ ਹੈ।
ਜੋ ਸਿੱਖ ਹੋਏ ਕਰੇ ਵਿਵਹਾਰ।
ਸੋ ਕਹਿੰਦੇ ਨੇ ਮਹਾਰਾਜ ਨੇ ਆਖਿਆ ਜਿਹੜੇ ਸਿੱਖ ਵਪਾਰ ਕਰਨਾ ਚਾਹੁੰਦੇ ਨੇ, ਵਪਾਰ ਦਾ ਵਿਹਾਰ ਕਰਨਾ ਚਾਹੁੰਦੇ ਹਨ,
ਸੋ ਆਬਾਏ ਗੁਰੂ ਦਰਬਾਰ।
ਕਹਿੰਦੇ ਉਹ ਸਾਰੇ ਛੇਤੀ ਛੇਤੀ ਚੱਲ ਕੇ ਗੁਰੂ ਦਰਬਾਰ ਵਿੱਚ ਆ ਜਾਵੋ।
ਇਹ ਪਹੁੰਚਿਆ ਜਿਸ ਢਿੱਡ ਤਨ ਹੋਏ।
ਮਹਾਰਾਜ ਨੇ ਆਖਿਆ ਜਿਸ ਦੇ ਕੋਲ ਧਨ ਨਾ ਹੋਵੇ ਤੇ ਉਹਦੇ ਵੀ ਮਨ ਦੀ ਇੱਛਾ ਹੋਵੇ ਵੀ ਵਪਾਰ ਮੈਂ ਵੀ ਕਰਨਾ ਚਾਹੁੰਦਾ ਹਾਂ।
ਆਨ ਦੁਕਾਨ ਕਰੇ ਨਰ ਸੋਏ।
ਮਹਾਰਾਜ ਨੇ ਆਖਿਆ ਧਨ ਸਾਡੇ ਕੋਲੋਂ ਲੈ ਲਏ ਤੇ ਇੱਥੇ ਆਣ ਕੇ ਬਾਜ਼ਾਰ ਵਸਾਵੇ, ਦੁਕਾਨ ਬਣਾਵੇ ਆਪਣੀ।
ਇਸ ਕੇ ਸਦਨ ਦਰਬ ਨਾ ਪਾਏ।
ਮਹਾਰਾਜ ਨੇ ਆਖਿਆ ਕੋਈ ਇਸ ਗੱਲ ਦੀ ਚਿੰਤਾ ਨਾ ਕਰੇ ਕਿ ਉਹਦੇ ਘਰ ਵਿੱਚ ਦੁਕਾਨ ਚਲਾਉਣ ਜੋਗਾ ਜਾਂ ਸਮੱਗਰੀ ਲੈਣ ਜੋਗਾ ਧਨ ਨਹੀਂ ਹੈ।
ਲੈ ਗੁਰ ਘਰ ਤੇ ਬਣਜ ਚਲਾਏ।
ਸਤਿਗੁਰਾਂ ਆਖਿਆ ਸਾਡੇ ਕੋਲੋਂ ਲਓ ਜਿੰਨਾ ਧਨ ਚਾਹੀਦਾ, ਪਰ ਇੱਥੇ ਵਪਾਰ ਕਰੋ, ਆਣ ਕੇ ਆਪਣਾ ਦੁਕਾਨਾਂ ਸ਼ੁਰੂ ਕਰੋ, ਚਲਾਵੋ ਤੁਸੀਂ।
ਵਿਆਹ ਸਮੇਂ ਲਓ ਖੁੱਲੇ ਬਾਜ਼ਾਰ।
ਕਹਿੰਦੇ ਵਿਆਹ ਦੇ ਸਮੇਂ ਤੱਕ ਪੂਰੇ ਭਰਵੇਂ ਬਾਜ਼ਾਰ ਇੱਥੇ ਬਣ ਜਾਣੇ ਚਾਹੀਦੇ ਹਨ, ਖੁੱਲ ਜਾਣੇ ਚਾਹੀਦੇ ਹਨ।
ਮਿਲੇ ਬ੍ਰਿੰਦ ਨਰ ਕਈ ਹਜ਼ਾਰ।
ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਹੋਇਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਤੁਸੀਂ ਆਓ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਇੱਥੇ ਅਸੀਂ ਦੁਕਾਨਾਂ ਵਸਾ ਦਿਆਂਗੇ।
ਸਭ ਵਿਦ ਕਰੇ ਬੈਠ ਵਿਵਹਾਰ।
ਕਹਿੰਦੇ ਸਭ ਆਣ ਕੇ ਆਪੋ ਆਪਣੇ ਕਾਰੋਬਾਰ ਕਰੋ ਇਸ ਨਵੇਂ ਵਸਣ ਵਾਲੇ ਲਾਹੌਰ ਵਿੱਚ।
ਅੰਬਰ ਬ੍ਰਿੰਦ ਪਟੰਬਰ ਚਾਰੂ।
ਕਹਿੰਦੇ ਕੱਪੜਿਆਂ ਦੀਆਂ ਦੁਕਾਨਾਂ ਜਿਸ ਵਿੱਚ ਰੇਸ਼ਮੀ ਵਸਤਰ, ਪਸ਼ਮੀਨੇ ਦੇ ਵਸਤਰ, ਸਿਲਕ ਦੇ ਵਸਤਰ,
ਪਸ਼ਮੰਬਰ ਬਰ ਬਰਨ ਸੋਠਾਨਾ,
ਤਰ੍ਹਾਂ ਤਰ੍ਹਾਂ ਦੇ ਕੀਮਤੀ ਕੀਮਤੀ ਵਸਤਰਾਂ ਦੀਆਂ ਦੁਕਾਨਾਂ ਖੁੱਲਣਗੀਆਂ ਇੱਥੇ।
ਮੁਕਤਾ ਬ੍ਰਿੰਦ ਪ੍ਰਵਾਲ ਮਹਾਨਾ।
ਕਹਿੰਦੇ ਨੇ ਬਹੁਤ ਸੁੱਚੇ ਮੋਤੀ, ਹੀਰੇ ਜਵਾਹਰਾਤ ਤੇ ਲਾਲ ਵੀ ਵਿਕਣਗੇ ਇਸ ਗੁਰੂ ਕੇ ਲਾਹੌਰ ਦੀਆਂ ਦੁਕਾਨਾਂ ਉੱਤੇ।
ਕਈ
ਤਰ੍ਹਾਂ ਦਾ ਅੰਨ ਤੇ ਅਨਾਜ ਤਰ੍ਹਾਂ ਤਰ੍ਹਾਂ ਦਾ ਇੱਥੇ ਵਿਕੇਗਾ।
ਆਏ ਸਰਾਫ ਬਜਾਜ ਸੁਹਾਨਾ।
ਸੋਨੇ ਤੇ ਚਾਂਦੀ ਦੇ ਕੰਮ ਕਰਨ ਵਾਲੇ ਇੱਥੇ ਸਰਾਫ ਵੀ ਆਪਣਾ ਕਾਰੋਬਾਰ ਕਰਨ ਆਣ ਕੇ ਮਹਾਰਾਜ ਨੇ ਹੁਕਮਨਾਮੇ ਵਿੱਚ ਲਿਖ ਭੇਜਿਆ ਹੈ।
ਦੇਵ ਹੁਕਮਨਾਮੇ ਲਿਖਵਾਏ।
ਜਿੱਦਾਂ ਕਲਗੀਧਰ ਪਾਤਸ਼ਾਹ ਜੀ ਨੇ ਹੁਕਮਨਾਮੇ ਲਿਖ ਕੇ ਭੇਜ ਦਿੱਤੇ।
ਸਿੱਖ ਮਸੰਦਨ ਪ੍ਰਤੀ ਪਠਾਏ।
ਸਾਰੇ ਮਸੰਦਾਂ ਨੂੰ ਦੇ ਕੇ ਸਾਧ ਸੰਗਤ ਇਹ ਹੁਕਮ ਮਹਾਰਾਜ ਜੀ ਨੇ ਦੂਰ ਦੂਰ ਭੇਜ ਦਿੱਤਾ ਉਸੇ ਵੇਲੇ ਹੀ।
ਜੈ ਕਹਿਲੇ ਪਹੁੰਚੇ ਤਤਕਾਲਾ।
ਜਿੱਥੇ ਕਿੱਥੇ ਵੀ ਇਹ ਮਸੰਦ ਮਹਾਰਾਜ ਦਾ ਸੁਨੇਹਾ ਲੈ ਕੇ ਪਹੁੰਚੇ ਹਨ।
ਪੜ ਪੜ ਸਮਝੇ ਕਾਜ ਵਿਸਾਲਾ।
ਜਦੋਂ ਪੜ ਪੜ ਕੇ ਸੁਣਾਇਆ ਮਹਾਰਾਜ ਜੀ ਦਾ ਹੁਕਮਨਾਮਾ ਸੰਗਤਾਂ ਨੂੰ ਪਿਆਰੀਆਂ ਨੂੰ।
ਨਵੇਂ ਮਸੰਦਨ ਸੰਗਤ ਸਾਰੀ।
ਕਹਿੰਦੇ ਉਸ ਵੇਲੇ ਸਾਰੀਆਂ ਸੰਗਤਾਂ ਨੂੰ ਇਕੱਤਰ ਕਰਕੇ ਜਿਹੜੇ ਮਸੰਦ ਸਨ ਉਹਨਾਂ ਨੇ
ਗੁਰੂ ਹੁਕਮ ਤੇ ਤੁਰਤ ਧਾਰੀ।
ਕਹਿੰਦੇ ਗੁਰੂ ਦਾ ਹੁਕਮ ਸੁਣਾ ਕੇ ਸਭ ਸੰਗਤਾਂ ਇਕੱਠੀਆਂ ਕਰਕੇ ਆਨੰਦਪੁਰ ਸਾਹਿਬ ਨੂੰ ਤੋਰ ਲਈਆਂ।
ਹੁਕਮ ਸੁਣਾਇਓ ਸਭ ਕੇ ਕਾਨ।
ਕਹਿੰਦੇ ਜਦੋਂ ਸਾਰਿਆਂ ਦੇ ਕੰਨਾਂ ਵਿੱਚ ਗੁਰੂ ਸਾਹਿਬ ਜੀ ਦਾ ਹੁਕਮ ਪਹੁੰਚਿਆ ਤਾਂ
ਪ੍ਰਥਮ ਵਿਆਹ ਉਤਸਵ ਵੱਧ ਜਾਣ।
ਕਹਿੰਦੇ ਨੇ ਸਭ ਤੋਂ ਪਹਿਲਾਂ ਤੇ ਲੋਕਾਂ ਨੂੰ ਮਹਾਰਾਜ ਦੇ ਵਿਆਹ ਦੀ ਖਬਰ ਸੁਣ ਕੇ ਬੜੀ ਖੁਸ਼ੀ ਚੜੀ। ਉਦੋਂ ਬਾਅਦ ਫਿਰ ਇੱਕ ਨਵਾਂ ਸ਼ਹਿਰ ਵਸਣਾ ਸੁਣ ਕੇ ਖੁਸ਼ੀਆਂ ਚੜੀਆਂ। ਉਦੋਂ ਬਾਅਦ ਲੋਕਾਂ ਨੇ ਇਹ ਸੁਣਿਆ ਵੀ ਤਰ੍ਹਾਂ ਤਰ੍ਹਾਂ ਦੀਆਂ ਉੱਥੇ ਦੁਕਾਨਾਂ ਖੁੱਲਣਗੀਆਂ ਜਿਵੇਂ ਵੱਡੇ ਸ਼ਹਿਰਾਂ ਵਿੱਚ ਹੁੰਦੀਆਂ। ਉਦੋਂ ਬਾਅਦ ਇਹ ਖਬਰ ਮਿਲੀ ਵੀ ਜਿਹੜੇ ਗਰੀਬ ਨੇ ਉਹ ਵੀ ਆਣ ਕੇ ਆਪਣੀਆਂ ਦੁਕਾਨਾਂ ਚਲਾ ਸਕਦੇ ਨੇ, ਪੈਸਾ ਗੁਰੂ ਘਰ ਤੋਂ ਉਹਨਾਂ ਨੂੰ ਮਿਲੇਗਾ। ਇਹ ਖਬਰਾਂ ਸੁਣ ਕੇ ਬੜੇ ਪ੍ਰਸੰਨ ਹੋਏ ਸਾਰੇ ਹੀ।
ਦੇਖੋ ਸਰਬ ਵਿਆਹ ਕੀ ਲੀਲਾ।
ਤੇ ਸਾਰਿਆਂ ਨੇ ਸਲਾਹ ਕੀਤੀ ਵੀ ਇਹਨੂੰ ਚੰਗਾ ਸਮਾਂ ਹੋਰ ਕੀ ਮਿਲ ਸਕਦਾ, ਨਾਲੇ ਤੇ ਮਹਾਰਾਜ ਦਾ ਵਿਆਹ ਵੇਖਾਂਗੇ, ਨਾਲੇ ਧਨ ਆਪਣੇ ਕੋਲ ਆਵੇਗਾ, ਆਪਾਂ ਵਪਾਰ ਕਰਾਂਗੇ, ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਦਰਸ਼ਨ ਹੋਣਗੇ ਸਾਨੂੰ।
ਕਾਟੋ ਧਨ ਲਾਭ ਗਹੀਲਾ,
ਸਾਰਿਆਂ ਨੇ ਸੋਚਿਆ ਕਿ ਨਾਲੇ ਲਾਭ ਮਿਲੇਗਾ ਪੈਸਿਆਂ ਦੇ ਰੂਪ ਵਿਚ, ਨਾਲੇ ਲਾਭ ਮਿਲੇਗਾ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਰੂਪ ਵਿਚ।
ਚੇਤਕ ਬਾਸਰ ਬਾਸਾ ਕਰੀਏ,
ਕੁਝ ਕੁ ਦਿਨ ਜਾ ਕੇ ਲਾਹੌਰ ਵਿਚ ਵਸਣਾ ਹੈ, ਕਲਗੀਧਰ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਲੈਣੀਆਂ, ਨਵਾਂ ਲਾਹੌਰ ਵਸਾਉਣਾ ਹੈ।
ਦਰਸੋ ਗੁਰਨਿਜ ਭਲਾ ਵਿਚਰੀਏ,
ਕਹਿੰਦੇ ਨੇ ਮਹਾਰਾਜ ਦੇ ਦਰਸ਼ਨ ਹੋਣਗੇ, ਇਹਦੇ ਨਾਲੋਂ ਚੰਗਾ ਹੋਰ ਭਲਾ ਸੋਹਣਾ ਕੰਮ ਕੀ ਹੋ ਸਕਦਾ ਹੈ।
ਦੋਹਰਾ ਸੁਣ ਸੁਣ ਗੁਰ ਕੇ ਬਚਨ ਕੋ ਗਨੀ ਗਰੀਬ ਵਿਸਾਲ,
ਕਹਿੰਦੇ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਸੁਣ ਕੇ ਅਮੀਰ ਗਰੀਬ ਸਾਰੇ ਬੜੀ ਖੁਸ਼ੀ ਨਾਲ।
ਉਸ਼ਾ ਪਛਾਣ ਕੇ ਗਮਨ ਠਾਨ ਤਤਕਾਲ,
ਕਹਿੰਦੇ ਵਿਆਹ ਦਾ ਉਤਸਵ ਜਾਣ ਕੇ ਸਾਰਿਆਂ ਲੋਕਾਂ ਨੇ ਵਹੀਰਾਂ ਘੱਟ ਦਿੱਤੀਆਂ ਉਸੇ ਵੇਲੇ ਆਨੰਦਪੁਰ ਸਾਹਿਬ ਨੂੰ ਜਿਹਨੂੰ ਜਿਹਨੂੰ ਪਤਾ ਲੱਗਾ ਹੈ।
ਕਈ ਅਨਕ ਬਨਕ ਰੋਪੜ ਕੇ ਆਏ,
ਕਹਿੰਦੇ ਬਹੁਤ ਵੱਡੀ ਗਿਣਤੀ ਵਿਚ ਤੇ ਰੋਪੜ ਦੇ ਵਪਾਰੀ ਆ ਗਏ ਹਨ ਉੱਥੇ।
ਭਾਂਤ ਕੋ ਸੌਦਾ ਲਿਆਏ,
ਕਈ ਤਰੀਕਿਆਂ ਦਾ ਸਾਧ ਸੰਗਤ ਉਹਨਾਂ ਨੇ ਸੌਦਾ ਸਮਾਨ ਸਮੱਗਰੀਆਂ ਲੈਣ ਦੀਆਂ, ਨਵਾਂ ਗੁਰੂ ਘਰ ਲਾਹੌਰ ਜਿੱਥੇ ਵਸਣ ਲੱਗਾ ਹੈ।
ਗੁਰ ਹੁਸ਼ਿਆਰ ਆਦਿ ਦੇ ਉੱਤੇ,
ਫਿਰ ਕਹਿੰਦੇ ਹੁਸ਼ਿਆਰਪੁਰ ਜਿਹੜਾ ਨੇੜੇ ਦਾ ਸ਼ਹਿਰ ਸੀ ਬਹੁਤ ਵੱਡਾ,
ਦਿਨ ਮੈਂ ਤੇ ਆਵਤ ਪੇ ਕਿਤੇ,
ਕਹਿੰਦੇ ਉੱਥੋਂ ਵੀ ਫਿਰ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਇੱਥੇ ਆ ਗਈਆਂ। ਇੱਥੇ ਸਾਧ ਸੰਗਤ ਜੀ ਸਮਾਂ ਸਮਾਪਤ ਹੈ, ਜਥੇ ਨੂੰ ਆਪਾਂ ਉਡੀਕਦੇ ਸਾਂ, ਤੁਹਾਡੀ ਜਥਾ ਪਹੁੰਚ ਚੁੱਕਾ ਹੈ। ਸ਼ਸਤਰਾਂ ਦੀ ਬਾਬਤ ਸਾਧ ਸੰਗਤ ਮੈਂ ਇੱਕ ਵਿਸ਼ੇਸ਼ ਕਰਕੇ ਪਹਿਲਾਂ ਬੇਨਤੀ ਕੀਤੀ ਸੀ, ਮਹੀਨੇ ਦੀ ਵਿਚਾਰ ਕਰਦੇ ਹਾਂ ਉਹਦੇ ਲਈ ਖੁੱਲ ਕੇ ਥੋੜੀ ਜੀ ਸਿਰਫ ਇੱਕ ਮਿੰਟ ਚ ਵਿਚਾਰ ਕਰਨੀ ਹੈ। ਭਾਈ ਅਸੀਂ ਸ਼ਸਤਰਧਾਰੀ ਸਾਧ ਸੰਗਤ ਦਿਸਦੇ ਜ਼ਰੂਰ ਹੈ ਕਈ ਵਾਰੀ, ਪਰ ਸਾਧ ਸੰਗਤ ਜਦੋਂ ਅਸੀਂ ਇਕੱਲੇ ਹੋਈਏ ਉਦੋਂ ਸ਼ਸਤਰ ਕਦੀ ਸਾਡਾ ਕਿਤੇ ਹੁੰਦਾ ਕਦੀ ਕਿਤੇ, ਇਸ ਕਰਕੇ ਉਹ ਮੈਨੂੰ ਬੇਨਤੀ ਕਰਨੀ ਪਈ ਸੀ। ਗੁਰੂ ਸਾਹਿਬ ਜੀ ਦਾ ਹੁਕਮ ਵਿੱਚ ਲੈ ਕੇ ਬੇਨਤੀ ਕੀਤੀ ਹੈ ਭਾਈ ਇਹ ਨਹੀਂ ਸ਼ਸਤਰ ਸਾਡਾ ਸਟੇਜ ਵੇਲੇ ਸਾਡੇ ਕੋਲ ਹੋਵੇ ਤੇ ਅੱਗੋਂ ਪਿੱਛੋਂ ਸ਼ਸਤਰ ਸਾਧ ਸੰਗਤ ਕਿਤੇ ਹੋਵੇ ਤੇ ਅਸੀਂ ਕਿਤੇ ਹੋਈਏ। ਜੇ ਸ਼ਸਤਰਧਾਰੀ ਹੋਣਾ ਤੇ ਗੁਰੂ ਦੇ ਉਪਦੇਸ਼ ਨੂੰ ਸਾਧ ਸੰਗਤ ਚੇਤੇ ਰੱਖ ਕੇ ਆਪਾਂ ਨੂੰ ਹੋਣਾ ਚਾਹੀਦਾ। ਸ਼ਸਤਰਾਂ ਦੀ ਪੂਜਾ ਦੀ ਬਾਬਤ ਮਹਾਰਾਜ ਜੀ ਦਾ ਬਚਨ ਆਇਆ ਸੀ ਤਾਂ ਸਾਧ ਸੰਗਤ ਜੀ ਇੱਕ ਮਿੰਟ ਲਈ ਬੇਨਤੀ ਕੀਤੀ। ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਨੇ, ਹੋਈਆਂ ਭੁੱਲਾਂ ਗੁਰੂ ਕੀ ਸੰਗਤ ਨੇ ਬਖਸ਼ ਦੇਣੀਆਂ। ਅਗਾਂਹ ਵਾਸਤੇ ਜ਼ਰੂਰ ਆਸ਼ੀਰਵਾਦ ਦਿਓ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਕਿਣਕਾ ਸਾਨੂੰ ਵੀ ਮਿਲੇ ਜੀ। ਦੇਖਿਆ ਕਦੇ ਹਨ ਛੁੱਟੀ ਆਖਿਆ ਨੇ ਕਰ ਭੂਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।